सर्व कला समरथ डोलन ते राखहु प्रभु नानक दे कर हथ जाहि कुल ते प्रगट होए ताही कुल को नाम पुन द्वादश गुरिंद कौ मेरी है प्रणाम मूक उचरा शास्त्र खट पिंग गिरन चढ़ जाए अंध लख बधरो सुना जाओ तुम करो सहाय अंध लख बधरो सुना जाओ तुम करो सहाय परम सतिकार योग सतगुरु जी दी साजी निवाजी साध संगत सरबत माई भाई रसना नूं पवित्र करन वास्ते अपनी अपनी हाजरी सतगुरु पातशाह दे पावन पवित्र चरणा विच लवाउण लई एक वार गज के कहो धन श्री गुरु नानक देव सच्चे पातशाह जी फिर कृपा करो प्यार विच आण के एक बार फिर कहो धन श्री सतगुरु राम सिंह सच्चे पातशाह जी कोई रसना वांझी ना रहे दिल दियां तहां तों एक बार प्रेम विच भिज के कहो धन श्री सतगुरु उदय सिंह सच्चे पातशाह जी सतसंगी जनों साहिब श्री गुरु अर्जुन देव गरीब नवाज अपनी पावन बाणी श्लोक सहस्कृति महला पंजवां विच गुरमत जीवन सिद्धांत दी व्याख्या करदे हन संसार विच आए हुए जीव नूं केड़ा कार्य करना चाहिदा है इस बारे पातशाह फरमान करदे हन कि इस कलयुग दे भयंकर समें विच तीन कार्य करन योग हन जिन्हां दे नाल इस मनुख दा इस जीव दा जन्म सकारथ हो सकदा है। साहिब कहिंदे ने शब्दं रतं हितं मया कीर्तं कली कर्म कृत्वा ये तीन कर्म करन दे योग हन। पहला है शब्दं रतं मनुख शब्द नाल प्यार करे। शब्द तो भाव की है वख वख शब्दां विच वख वख थावां ते शब्द जड़ा अखर है शब्द है ये वखरे वखरे अर्थां विच आया है। शब्द तो भाव ओ शब्द ओ नाद जिस नाल ए सारी सृष्टि दी पैदाइश होई शब्द तो भाव ओ अनहद शब्द ਜੋ ਹਰ ਜੀਵ ਮਾਤਰ ਦੇ ਪ੍ਰਾਣੀ ਮਾਤਰ ਦੇ ਅੰਦਰ ਬਿਨਾਂ ਕਿਸੇ ਰੁਕਾਵਟ ਤੋਂ ਬਿਨਾਂ ਕਿਸੇ ਆਹਟ ਤੋਂ ਬਿਨਾਂ ਕਿਸੇ ਚੋਟ ਤੋਂ ਵੱਜ ਰਿਹਾ। ਸ਼ਬਦ ਤੋਂ ਭਾਵ ਗੁਰੂ ਕਾ ਉਪਦੇਸ਼, ਸ਼ਬਦ ਤੋਂ ਭਾਵ ਹੈ ਨਾਮ, ਬਹੁਤ ਸਾਰੇ ਅਰਥਾਂ ਵਿੱਚ ਵਰਤਿਆ ਗਿਆ ਹੈ। ਪਰ ਸਤਸੰਗੀ ਜਨੋ, ਇੱਥੇ ਸ਼ਬਦ ਤੋਂ ਭਾਵ ਹੈ ਪਰਮੇਸ਼ਰ ਦਾ ਨਾਮ, ਗੁਰੂ ਦੁਆਰਾ ਬਖਸ਼ਿਆ ਹੋਇਆ ਨਾਮ, ਸ਼ਬਦੰਗ ਰਤੰ। ਸਭ ਤੋਂ ਪਹਿਲਾਂ, ਕਿਉਂਕਿ ਜੀਵ ਮਨੁੱਖਾ ਸਰੀਰ ਜਿਹੜਾ ਹੈ, ਮਨੁੱਖ ਹੈ ਜੋ, ਇਸ ਨੂੰ ਸੋਸ਼ਲ ਐਨੀਮਲ ਆਖਿਆ ਜਾਂਦਾ ਹੈ, ਸਮਾਜਿਕ ਪ੍ਰਾਣੀ ਹੈ, ਸਮਾਜ ਤੋਂ ਬਿਨਾਂ ਰਹਿ ਨਹੀਂ ਸਕਦਾ। ਪਿਛਲੀ ਵਾਰ ਵੀ ਮੈਂ ਅਰਜ਼ ਕੀਤੀ ਸੀ ਕਿ ਅਕਾਲ ਪੁਰਖ ਪਰਮੇਸ਼ਵਰ ਨੇ ਆਪਣੀ ਰਜ਼ਾ ਅਨੁਸਾਰ ਹਰ ਜੀਵ ਦੇ ਹਿਰਦੇ ਚ ਪ੍ਰੇਮ ਉਤਪੰਨ ਕੀਤਾ ਹੈ। ਉਹ ਪ੍ਰੇਮ ਕਿਸ ਨਾਲ ਹੈ, ਇਹ ਵੱਖਰੀ ਵੱਖਰੀ ਗੱਲ ਹੈ। ਕਿਸੇ ਦਾ ਧਨ ਨਾਲ ਪ੍ਰੇਮ ਹੈ, ਕਿਸੇ ਦਾ ਉੱਚੇ ਅਹੁਦੇ ਨਾਲ ਪ੍ਰੇਮ ਹੈ, ਕਿਸੇ ਦਾ ਮਨੁੱਖ ਦਾ ਮਨੁੱਖ ਨਾਲ ਪ੍ਰੇਮ ਹੈ, ਕਿਸੇ ਦਾ ਵਿਦਿਆ ਨਾਲ ਪ੍ਰੇਮ ਹੈ, ਕਿਸੇ ਦਾ ਭਗਤੀ ਨਾਲ, ਗੁਰੂ ਨਾਲ, ਪਰਮੇਸ਼ਵਰ ਨਾਲ ਪ੍ਰੇਮ ਹੈ। ਵੱਖਰਾ ਵੱਖਰਾ ਹੈ ਸਾਰਿਆਂ ਦਾ ਪ੍ਰੇਮ। ਇਸ ਵਾਸਤੇ ਪਾਤਸ਼ਾਹ ਫਰਮਾਉਂਦੇ ਨੇ ਕਿਸ ਨਾਲ ਪ੍ਰੇਮ ਕਰਨਾ ਹੈ, ਸ਼ਬਦੰਗ ਰਤੰ, ਪਿਆਰ ਕਰਨਾ ਹੈ ਸ਼ਬਦ ਨਾਲ, ਪਿਆਰ ਕਰਨਾ ਹੈ ਨਾਮ ਨਾਲ। ਨਾਮ ਨਾਲ ਪਿਆਰ ਕਰਕੇ ਮਨੁੱਖ ਇਸ ਸੰਸਾਰ ਸਾਗਰ ਤੋਂ ਸਹਿਜੇ ਹੀ ਪਾਰ ਹੋ ਸਕਦਾ ਹੈ। ਸ਼ਬਦ ਨਾਲ ਪਿਆਰ ਕਰਕੇ ਇਸ ਜੀਵ ਦੇ ਰਸਤੇ ਚ ਆਉਣ ਵਾਲੀਆਂ ਰੁਕਾਵਟਾਂ ਸਹਿਜ ਸੁਭਾਵ ਹੀ ਲਾਂਭੇ ਹੋ ਸਕਦੀਆਂ ਨੇ। ਉਹ ਅਵਸਥਾ ਮਿਲ ਸਕਦੀ ਹੈ ਕਿ ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਰਸਤੇ ਵਿੱਚ ਕੋਈ ਰੁਕਾਵਟ ਨਹੀਂ, ਕੋਈ ਰੋਕ ਟੋਕ ਨਹੀਂ, ਕੋਈ ਦੁੱਖ ਨਹੀਂ, ਕੋਈ ਵਿਪਤਾ ਨਹੀਂ, ਕੋਈ ਕਲੇਸ਼ ਨਹੀਂ। ਆਤਮਿਕ ਅਡੋਲਤਾ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਸਕਦੀ ਹੈ। ਸ਼ਬਦੰਗ ਰਤੰ। ਦੂਸਰਾ ਹੈ ਹਿਤੰਗ ਮਾਇਆ। ਮਾਇਆ ਤੋਂ ਭਾਵ ਹੈ ਦਇਆ, ਤਰਸ। ਤਰਸ ਮਨੁੱਖ ਦੀ ਜ਼ਿੰਦਗੀ ਚ ਦੋ ਤਰ੍ਹਾਂ ਦਾ ਆਉਂਦਾ ਹੈ। ਇੱਕ ਤਰਸ ਹੈ ਗੁਰਮਤ ਅਨੁਸਾਰ ਇਸ ਜੀਵ ਨੂੰ ਦੂਜੇ ਪ੍ਰਾਣੀਆਂ ਤੇ ਜੋ ਕਰਨਾ ਬਣਦਾ ਹੈ, ਦਇਆ ਕਰਨੀ ਬਣਦੀ ਹੈ, ਉਹ ਵੀ ਇੱਕ ਤਰਸ ਹੈ, ਉਹ ਵੀ ਇੱਕ ਮਾਇਆ ਹੈ। ਪਰ ਦੂਸਰੇ ਪਾਸੇ ਇੱਕ ਦਇਆ ਹੈ ਜਿਸ ਦਾ ਪਾਤਰ ਬਣਨ ਵਾਸਤੇ ਇਸ ਨੇ ਯਤਨ ਕਰਨਾ ਹੈ। ਦੂਜਿਆਂ ਤੇ ਤਰਸ ਕਰਨਾ, ਦੂਜਿਆਂ ਤੇ ਦਇਆ ਕਰਨੀ ਹੈ। ਕਿਸ ਵਾਸਤੇ? ਕਿ ਕੁੱਲ ਜਗਤ ਦਾ ਮਾਲਕ, ਸ੍ਰਿਸ਼ਟੀ ਦਾ ਰਚਣਹਾਰਾ ਪਰਮੇਸ਼ਵਰ ਸਤਿਗੁਰੂ ਕਿਰਪਾ ਕਰੇ, ਮੇਰੇ ਤੇ ਵੀ ਤਰਸ ਕਰੇ, ਇਸ ਵਾਸਤੇ ਦਇਆ ਕਰਨੀ ਹੈ। ਪਰ ਇੱਥੇ ਹਿਤੰਗ ਮਾਇਆ ਸ਼ਬਦ ਆਇਆ ਹੈ, ਇਸ ਦਾ ਭਾਵ ਦੂਜੇ ਜੀਆਂ ਤੇ ਦਇਆ ਕਰਨੀ ਹੈ, ਦੂਜੇ ਜੀਆਂ ਨੂੰ ਆਪਣੇ ਸਵਾਦ ਵਾਸਤੇ ਮਾਰਨਾ ਨਹੀਂ, ਦੂਜੇ ਜੀਆਂ ਨੂੰ ਆਪਣੇ ਮੁਫਾਦ ਵਾਸਤੇ ਲੁੱਟਣਾ ਨਹੀਂ, ਦੂਜੇ ਜੀਵਾਂ ਦਾ ਨੁਕਸਾਨ ਆਪਣੇ ਹਿੱਤ ਵਾਸਤੇ ਨਹੀਂ ਕਰਨਾ, ਸਗੋਂ ਡਿੱਗੇ ਹੋਏ ਨੂੰ ਉਠਾਉਣ ਦੀ ਕੋਸ਼ਿਸ਼ ਕਰਨੀ ਹੈ, ਰੋਂਦੇ ਨੂੰ ਹਸਾਉਣ ਦਾ ਯਤਨ ਕਰਨਾ ਹੈ, ਭੁੱਖੇ ਨੂੰ ਰਜਾਉਣਾ ਹੈ, ਪਿਆਸੇ ਨੂੰ ਜਲ ਛਕਾਉਣਾ ਹੈ। ਇਹ ਹੈ ਹਿਤੰਗ ਮਾਇਆ। ਤੀਸਰਾ ਹੈ ਕੀਰਤੰ, ਪ੍ਰਭੂ ਦੀ ਕੀਰਤੀ, ਪਰਮੇਸ਼ਰ ਦਾ ਜਸ, ਅਕਾਲ ਪੁਰਖ ਦੀ ਸਿਫਤ ਸਲਾਹ, ਸਤਿਗੁਰੂ ਦੀ ਸਿਫਤ ਸਲਾਹ। ਸਾਹਿਬ ਕਹਿੰਦੇ ਨੇ ਕਲੀ ਕਰਮ ਕ੍ਰਿਤਵਾ, ਕਲੀ ਤੋਂ ਭਾਵ ਹੈ ਕਲਯੁਗ। ਕਲਯੁਗ ਦੇ ਵਿੱਚ ਇਹ ਤਿੰਨ ਕੰਮ ਕਰਨ ਯੋਗ ਹਨ। ਸਭ ਤੋਂ ਪਹਿਲਾ ਹੈ ਗੁਰੂ ਉਪਦੇਸ਼ ਦੁਆਰਾ ਨਾਮ ਨਾਲ ਪਿਆਰ ਕਰਨਾ, ਦੂਸਰਾ ਹੈ ਪਰਮੇਸ਼ਰ ਦੀ ਬਣਾਈ ਹੋਈ ਕਾਇਨਾਤ ਤੇ ਦਇਆ ਕਰਨੀ, ਔਰ ਤੀਸਰਾ ਹੈ ਉਸ ਪਰਮੇਸ਼ਰ ਦੀ ਜਿਹੜਾ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ, ਜਿਹੜਾ ਸਾਰੇ ਸੰਸਾਰ ਨੂੰ ਰੋਟੀ ਰੋਜ਼ੀ ਦੇਣ ਵਾਲਾ ਹੈ, ਜਿਹੜਾ ਸਾਰੇ ਸੰਸਾਰ ਨੂੰ ਹਰ ਲੈਣ ਵਾਲਾ ਹੈ, ਆਪਣੇ ਵਿੱਚ ਲੀਨ ਕਰ ਲੈਣ ਵਾਲਾ ਹੈ, ਉਸ ਦੀ ਸਿਫਤ ਸਲਾਹ ਕਰਨੀ। ਇਹ ਤਿੰਨ ਕਾਰਜ ਹਨ ਕਲਯੁਗ ਵਿੱਚ ਕਰਨ ਵਾਲੇ। ਫਿਰ ਪੁੱਛਿਆ ਗਿਆ ਗਰੀਬ ਨਿਵਾਜ, ਇਹ ਤਿੰਨ ਕੰਮ ਕਰਨ ਦੇ ਨਾਲ ਕੀ ਹੋਵੇਗਾ? ਸਾਹਿਬ ਕਹਿੰਦੇ ਨੇ ਮਿਟੰਤ ਤਤਰਾਗਤ ਪਰਮ ਮੋਹੰ। ਤਤਰਾਗ ਤੋਂ ਭਾਵ ਹੈ, ਤੱਤਰ ਤੋਂ ਭਾਵ ਹੈ ਉਥੇ, ਆਗਤ ਤੋਂ ਭਾਵ ਹੈ ਆਏ ਹੋਏ। ਉਸ ਜੀਵ ਦੇ ਹਿਰਦੇ ਵਿੱਚ ਆਏ ਹੋਏ ਭਰਮ ਅਤੇ ਮੋਹ, ਇਹ ਦੋਵੇਂ ਪਰਦੇ ਮਿਟ ਜਾਣਗੇ। ਭਰਮ ਦਾ ਪਰਦਾ ਵੀ ਮਿਟ ਜਾਏਗਾ ਤੇ ਨਾਲ ਦੀ ਨਾਲ ਮੋਹ ਦਾ, ਅਗਿਆਨਤਾ ਦਾ ਪਰਦਾ ਵੀ ਮਿਟ ਜਾਏਗਾ। ਫਿਰ ਕੀ ਹੋਵੇਗਾ? ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਭਗਵਾਨ ਰਮਣੰ ਸਰਬੱਤਰ ਥਾਨਿਅੰ। ਜਿਹੜਾ ਐਸਾ ਮਨੁੱਖ ਹੈ, ਜਿਹੜਾ ਐਸਾ ਜੀਵ ਹੈ, ਇਹਨਾਂ ਤਿੰਨਾਂ ਚੀਜ਼ਾਂ ਨਾਲ, ਤਿੰਨਾਂ ਕੰਮਾਂ ਨਾਲ ਸੰਬੰਧ ਰੱਖਣ ਵਾਲਾ, ਉਸ ਨੂੰ ਇਹ ਪ੍ਰਾਪਤੀ ਹੋਵੇਗੀ ਕਿ ਸਾਰੇ ਥਾਵਾਂ ਤੇ, ਹਰ ਜ਼ਰਰੇ ਜ਼ਰਰੇ ਵਿੱਚ, ਮਿੱਤਰ ਅਤੇ ਸ਼ਤਰੂ ਦੇ ਵਿੱਚ ਸਮਾਨ ਰੂਪ ਵਿੱਚ ਉਹ ਪਰਮੇਸ਼ਰ ਅਕਾਲ ਪੁਰਖ ਰਮਿਆ ਹੋਇਆ ਦਿਖਾਈ ਦੇਵੇਗਾ। ਭਗਵਾਨ ਰਮਣੰ ਸਰਬੱਤਰ ਥਾਨਿਅੰ। ਫਿਰ ਅਕਾਲ ਪੁਰਖ ਭਗਵਾਨ ਨੂੰ ਸੰਬੋਧਨ ਕਰਕੇ ਸਾਹਿਬ ਕਹਿੰਦੇ ਨੇ ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ। ਹੇ ਅਕਾਲ ਪੁਰਖ ਸਤਿਗੁਰੂ, ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਤੇਰਾ ਦਰਸ਼ਨ ਅਮੋਘ ਹੈ। ਅਮੋਘ ਹੁੰਦਾ ਜਿਹੜਾ ਕਦੀ ਅਸਫਲ ਨਹੀਂ ਹੁੰਦਾ, ਹਮੇਸ਼ਾ ਸਫਲ ਹੁੰਦਾ। ਜਿਹੜਾ ਤੀਰ ਕਮਾਨ ਵਿੱਚੋਂ ਨਿਕਲ ਕੇ ਹਮੇਸ਼ਾ ਆਪਣੇ ਨਿਸ਼ਾਨੇ ਤੇ ਜਾ ਕੇ ਲੱਗਦਾ, ਉਸ ਨੂੰ ਆਖਿਆ ਜਾਂਦਾ ਹੈ ਅਮੋਘ ਬਾਣ। ਇਸੇ ਤਰ੍ਹਾਂ ਜਿਸ ਦਰਸ਼ਨ ਦਾ ਪੂਰਨ ਰੂਪ ਵਿੱਚ ਫਾਇਦਾ ਹੈ, ਲਾਭ ਮਿਲਦਾ ਹੈ ਜੀਵ ਨੂੰ, ਜਿਹੜਾ ਵੀ ਜੀਵ ਕਰ ਲਵੇਗਾ, ਉਸ ਨੂੰ ਆਖਿਆ ਜਾਂਦਾ ਹੈ ਅਮੋਘ ਦਰਸ਼ਨ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਤੇਰਾ ਦਰਸ਼ਨ ਅਮੋਘ ਹੈ। ਤੂੰ ਸਾਧੂਆਂ ਦੀ ਰਸਨਾ ਤੇ ਵਸਦਾ ਹੈ, ਤੂੰ ਸਾਧੂਆਂ ਦੀ ਦ੍ਰਿਸ਼ਟੀ ਵਿੱਚ ਵਸਦਾ ਹੈ। ਇਸ ਵਾਸਤੇ ਹਰ 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 ਹਰੇ ਨਾਨਕ ਪ੍ਰਿਯੰ ਜਾਪ ਜਪਨਾ। ਇਸੇ ਵਾਸਤੇ ਹੀ ਹਰ ਦਮ ਸਵਾਸ ਸਵਾਸ ਤੇਰੇ ਪਿਆਰੇ ਭਗਤਾਂ ਨੂੰ ਤੇਰਾ ਜਾਪ ਕਰਨਾ ਚੰਗਾ ਲੱਗਦਾ, ਪਿਆਰਾ ਲੱਗਦਾ। ਇਸ ਵਾਸਤੇ ਪਿਆਰਾ ਲੱਗਦਾ ਕਿਉਂਕਿ ਉਹਨਾਂ ਨੂੰ ਸਾਰੀ ਥਾਂ ਤੂੰ ਦਿਸਦਾ। ਇਸ ਵਾਸਤੇ ਪਿਆਰਾ ਲੱਗਦਾ ਕਿ ਤੇਰਾ ਪਿਆਰਾ ਦਰਸ਼ਨ ਉਹਨਾਂ ਨੂੰ ਹੋ ਚੁੱਕਿਆ। ਇਸ ਵਾਸਤੇ ਪਿਆਰਾ ਲੱਗਦਾ ਕਿ ਉਹਨਾਂ ਨੂੰ ਸਾਰੀ ਸੰਸਾਰ ਦੀਆਂ ਜਿੰਨੀਆਂ ਵੀ ਵਸਤੂਆਂ ਨੇ ਉਹਨਾਂ ਦਾ ਸਵਾਦ ਖੀਣ ਮਹਿਸੂਸ ਹੁੰਦਾ ਹੈ, ਕਮਜ਼ੋਰ ਮਹਿਸੂਸ ਹੁੰਦਾ ਹੈ ਤੇਰੇ ਨਾਮ ਤੋਂ। ਗਰੀ ਸ਼ੁਹਾਰਾ ਆਦਿਕ ਪਦਾਰਥ, ਅੰਮ੍ਰਿਤ ਆਦਿਕ ਪਦਾਰਥ, ਸ਼ਹਿਦ ਆਦਿਕ ਪਦਾਰਥ ਜਿਹੜੇ ਬੜੇ ਮਿੱਠੇ ਮੰਨੇ ਗਏ ਨੇ, ਇਹਨਾਂ ਸਾਰਿਆਂ ਤੋਂ ਪਰਮੇਸ਼ਰ ਦਾ ਦਰਸ਼ਨ, ਪਰਮੇਸ਼ਰ ਦਾ ਨਾਮ ਅਤ ਮਿੱਠਾ ਲੱਗਿਆ ਉਹਨਾਂ ਲੋਕਾਂ ਨੂੰ। ਤਾਂ ਹੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਕਬੀਰ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਹੇ ਪ੍ਰਭੂ ਤੇਰੇ ਬਰਾਬਰ ਨਹੀਂ ਪੁੱਜ ਸਕਦੀਆਂ, ਇਸ ਵਾਸਤੇ ਕਿਉਂ ਚੱਖਾਂਗੇ ਉਹਨਾਂ ਨੂੰ ਜਿਨ੍ਹਾਂ ਦਾ ਸਵਾਦ ਤੇਰੇ ਸਵਾਦ ਦੇ ਤੁੱਲ ਕੁਛ ਵੀ ਨਹੀਂ, ਨਿਰਾਸ ਹਨ, ਉਹਨਾਂ ਨੂੰ ਕਿਉਂ ਚੱਖਾਂਗੇ। ਹੁਣ ਤਾਂ ਸਵਾਦ ਲੱਗ ਗਿਆ ਤੇਰਾ ਨਾਮ, ਇਸ ਵਾਸਤੇ ਤੇਰਾ ਨਾਮ ਹੀ ਜਪਾਂਗੇ। ਉਹਨਾਂ ਦੇ ਅੰਦਰ ਇੱਕ ਐਸਾ ਅਹਿਸਾਸ ਪੈਦਾ ਹੋ ਗਿਆ, ਉਹਨਾਂ ਦੇ ਅੰਦਰ ਇੱਕ ਸਵਾਦ ਪੈਦਾ ਹੋ ਗਿਆ, ਉਹਨਾਂ ਦੇ ਅੰਦਰ ਇੱਕ ਰਸ ਪੈਦਾ ਹੋ ਗਿਆ ਜਿਸ ਰਸ ਨੂੰ ਉਹ ਛੱਡ ਨਹੀਂ ਸਕਦੇ। ਸਾਹਿਬ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਰਾਗ ਆਸਾ ਵਿੱਚ ਇੱਕ ਬਚਨ ਕਰਦੇ ਨੇ, ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਬ ਕੋ ਪਾਲੈ ਘੁੰਘਰੂ ਤਾਲਾ, ਕਬ ਕੋ ਬਜਾਵੈ ਰਬਾਬ, ਆਵਤ ਜਾਤ ਬਾਰ ਖਿਨ ਲਾਗੈ ਹਉ ਤਬ ਲਗ ਸਮਾਰੋ ਨਾਮ। ਸੰਸਾਰ ਵਿੱਚ ਕੀਰਤਨ ਭਗਤੀ ਨੂੰ ਬਹੁਤ ਵੱਡੀ ਮਹਾਨਤਾ ਪ੍ਰਾਪਤ ਹੈ। ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਭਗਤੀ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ, ਔਰ ਦੁਨੀਆਂ ਦੇ ਫਿਲਾਸਫਰ ਲੋਕਾਂ ਨੇ ਆਖਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਐਸਾ ਪੈਗੰਬਰ ਹੈ, ਇੱਕ ਐਸਾ ਅਵਤਾਰ ਹੈ, ਐਸਾ ਸਤਿਗੁਰੂ ਹੈ ਜਿਸ ਨੇ ਭਗਵਾਨ ਅਕਾਲ ਪੁਰਖ ਨੂੰ ਗਾ ਕੇ ਪ੍ਰਾਪਤ ਕੀਤਾ। ਪਰ ਉਹਨਾਂ ਦੇ ਹੀ ਚੌਥੇ ਰੂਪ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਕਬ ਕੋ ਫਾਲੈ ਘੁੰਘਰੂ ਤਾਲਾ, ਕੌਣ ਲੱਭਣ ਜਾਵੇ, ਕਦੋਂ ਕੋਈ ਲੱਭਦਾ ਫਿਰੇ ਘੁੰਗਰੂ, ਕਦੋਂ ਕੋਈ ਲੱਭਦਾ ਫਿਰੇ ਛੈਣੇ, ਕਬ ਕੋ ਵਜਾਵੇ ਰਬਾਬ, ਕਦੋਂ ਕੋਈ ਰਬਾਬ ਵਜਾਉਂਦਾ ਫਿਰੇ, ਕਿਉਂ, ਕਿਉਂਕਿ ਆਵਤ ਜਾਤ ਬਾਰ ਖਿੰਨ ਲੱਗ, ਇਹਨਾਂ ਚੀਜ਼ਾਂ ਨੂੰ ਲੱਭਣ ਲੱਗਿਆ, ਇਹਨਾਂ ਚੀਜ਼ਾਂ ਨੂੰ ਸੁਰ ਕਰਨ ਲੱਗਿਆ, ਇਹਨਾਂ ਚੀਜ਼ਾਂ ਨੂੰ ਵਜਾਉਣ ਦੀ ਜਾਚ ਸਿੱਖਣ ਲੱਗਿਆਂ, ਇਹ ਸਾਰਾ ਕੁਝ ਕਰਨ ਲੱਗਿਆਂ ਸਮਾਂ ਲੱਗੇਗਾ। ਪਰ ਸਮਾਂ ਤੇ ਬੜਾ ਥੋੜਾ ਹੈ, ਜ਼ਿੰਦਗੀ ਦਾ ਸਮਾਂ ਬਹੁਤ ਥੋੜਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਥੋੜੇ ਸਮੇਂ ਦੇ ਵਿੱਚ ਕਿਉਂ ਸਮਾਜ ਆਈ ਗਵਾ ਲਈਏ, ਆਪਣੇ ਇਹਨਾਂ ਬੇਸ਼ਕੀਮਤੀ ਸਵਾਸਾਂ ਨੂੰ, ਚੀਜ਼ਾਂ ਤੇ ਸੰਦਾਂ ਨੂੰ ਲੱਭਣ ਵਿੱਚ ਕਿਉਂ ਗਵਾ ਦਈਏ, ਫਿਰ ਕੀ ਕਰਾਂਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹਉ ਤਬ ਲਗ ਸਮਾਰੋ ਨਾਮ, ਮੈਂ ਉਹਨਾਂ ਚਿਰ ਨਾਮ ਜਪਾਂਗਾ। ਸੰਸਾਰ ਦੇ ਲੋਕ ਲੱਭਦੇ ਰਹਿਣ ਇਹਨਾਂ ਸਾਜਾਂ ਨੂੰ, ਕਹਿੰਦੇ ਨੇ ਮੈਂ ਤੇ ਨਾਮ ਜਪਾਂਗਾ ਉਹਨਾਂ ਚਿਰ, ਕਿਉਂਕਿ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ, ਜਦੋਂ ਮੂੰਹ ਵਿੱਚ ਪਿਆ ਹੋਇਆ ਧਾਗਾ ਵੀ ਨਲੀ ਵਿੱਚ ਪਾਉਣ ਵਾਸਤੇ ਧਾਗੇ ਨੂੰ ਜਦੋਂ ਥੁੱਕ ਲਾ ਕੇ ਵੱਟ ਚੜਾਇਆ ਜਾਂਦਾ ਹੈ, ਤੇ ਬਾਬਾ ਕਬੀਰ ਕਹਿੰਦੇ ਨੇ ਕਿ ਇੰਨਾ ਸਮਾਂ ਵੀ ਜਿਹੜਾ ਹੈ ਉਹ ਮੇਰਾ ਨਾਮ ਵਿਸਰ ਜਾਂਦਾ ਹੈ, ਇਸ ਵਾਸਤੇ ਐਸਾ ਤਾਣਾ ਤੜਨਾ ਮੈਨੂੰ ਭਾਉਂਦਾ ਨਹੀਂ, ਐਸਾ ਜੁਲਾਹੇ ਦਾ ਕਾਰ ਵਿਹਾਰ ਮੈਨੂੰ ਭਾਉਂਦਾ ਨਹੀਂ, ਕਿਉਂਕਿ ਨਾਮ ਵਿਸਰਦਾ, ਇਸ ਵਾਸਤੇ ਨਾਮ ਨਹੀਂ ਵਿਸਾਰਾਂਗਾ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਫੁਰਮਾਨ ਕਰਦੇ ਨੇ, ਗਰੀਬ ਨਿਵਾਜ ਕਹਿੰਦੇ ਨੇ, ਹਉ ਤਬ ਲਗ ਸਮਾਰੋ ਨਾਮ, ਮੈਂ ਤੇ ਉਹਨਾਂ ਚਿਰ ਨਾਮ ਹੀ ਜਪਾਂਗਾ। ਕਹਿਣ ਲੱਗੇ ਕਿਵੇਂ ਜੀ, ਕਿਉਂ? ਸਾਹਿਬ ਕਹਿੰਦੇ ਨੇ, ਮੇਰਾ ਮਨ ਐਸੀ ਅਰ ਭਗਤ ਬਣ ਆਈ, ਮੇਰੇ ਹਿਰਦੇ ਚ ਇੱਕ ਇਹੋ ਜਿਹੀ ਭਗਤੀ ਬਣ ਆ ਗਈ ਹੈ, ਮੇਰੇ ਹਿਰਦੇ ਚ ਇੱਕ ਇਹੋ ਜਿਹੀ ਭਗਤੀ ਪੈਦਾ ਹੋ ਗਈ ਹੈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਜਲ ਬਿਨ ਮੀਨ ਮਰ ਜਾਈ। ਹੁਣ ਇੱਕ ਖਿਨ ਵੀ, ਇੱਕ ਪਲ ਵੀ, ਇੱਕ ਸਵਾਸ ਵੀ ਮੇਰੇ ਕੋਲੋਂ ਉਸ ਭਗਤੀ ਤੋਂ ਬਿਨਾਂ, ਉਸ ਨਾਮ ਤੋਂ ਬਿਨਾਂ ਜੀਵਿਆ ਨਹੀਂ ਜਾਂਦਾ। ਜਿਸ ਤਰ੍ਹਾਂ ਪਾਣੀ ਤੋਂ ਬਿਨਾਂ ਮੱਛੀ ਨਹੀਂ ਜੀਉ ਸਕਦੀ, ਉਸ ਤਰ੍ਹਾਂ ਮੈਂ ਵੀ ਨਾਮ ਤੋਂ ਬਿਨਾਂ ਨਹੀਂ ਜੀਉ ਸਕਦਾ। ਇਸੇ ਵਾਸਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਫੁਰਮਾਨ ਕਰਦੇ ਨੇ, ਆਖਾ ਜੀਵਾ ਵਿਸਰੈ ਮਰ ਜਾਉ। ਪਰ ਕਦੋਂ? ਜਦੋਂ ਸ਼ਬਦੰ ਰਤੰ, ਜਦੋਂ ਸ਼ਬਦ ਨਾਲ ਮਨ ਜੁੜ ਗਿਆ, ਜਦੋਂ ਪਿਆਰ ਬਣ ਗਿਆ। ਪ੍ਰੇਮੀ ਆਪਣੇ ਪ੍ਰੀਤਮ ਤੋਂ ਬਿਨਾਂ ਨਹੀਂ ਰਹਿ ਸਕਦਾ, ਪ੍ਰੇਮੀ ਪ੍ਰੇਮ ਤੋਂ ਵਿਹੂਣਾ ਜੀਉ ਨਹੀਂ ਸਕਦਾ। ਇਸ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਇਹਨਾਂ ਕਾਰਜਾਂ ਦੇ ਵਿੱਚ ਆਪਣਾ ਸਮਾਂ ਨਹੀਂ ਗਵਾਉਣਾ ਚਾਹੁੰਦਾ, ਮੈਂ ਤੇ ਨਾਮ ਜਪਣ ਦੀ ਗੱਲ ਕਰਾਂਗਾ, ਕਿਉਂਕਿ ਇੱਕ ਛਿਨ ਵੀ ਜੇ ਵਿਸਰ ਗਿਆ ਮੇਰਾ ਮਰਨਾ ਹੋ ਜਾਏਗਾ, ਮੇਰੀ ਮੌਤ ਹੋ ਜਾਏਗੀ, ਮੇਰਾ ਜਿਹੜਾ ਸੁੱਖ ਸਵਾਦ ਹੈ ਉਹ ਸਾਰਾ ਦਾ ਸਾਰਾ ਖੀਣ ਹੋ ਜਾਏਗਾ, ਨਾਸ ਹੋ ਜਾਏਗਾ, ਇਸ ਵਾਸਤੇ ਮੈਂ ਨਹੀਂ ਛੱਡਾਂਗਾ। ਭਗਤੀ ਇੱਕ ਐਸਾ ਮਾਰਗ ਹੈ ਕਿ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਸਤਸੰਗੀ ਜਨੋ, ਉਹਨਾਂ ਨੇ ਫਿਰ ਇਸ ਨੂੰ ਨਹੀਂ ਤਿਆਗਿਆ। ਕਿਵੇਂ ਦੀ ਹੁੰਦੀ ਹੈ ਭਗਤੀ? ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਗਰੀਬ ਨਿਵਾਜ ਕਹਿੰਦੇ ਨੇ, ਜੋ ਪੁਰਖ ਹੈ ਘਰ ਭਗਤੀ ਨਾਰ ਹੈ, ਅਤਿ ਲੋਚੈ ਭਗਤੀ ਪਾਏ, ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮੀਠੇ ਪਾਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਇੱਥੇ ਵੀ ਵਰਤਿਆ ਹੈ ਭਗਤੀ, ਜੋ ਪੁਰਖ ਹੈ ਘਰ ਭਗਤੀ ਨਾਰ ਹੈ। ਸ਼ੁਭ ਲਕਸ਼ਣਾਂ ਵਾਲੀ ਇਸਤਰੀ, ਭਾਗਾਂ ਵਾਲੀ ਇਸਤਰੀ, ਭਗਤੀ ਭਾਵਨਾ ਵਾਲੀ ਇਸਤਰੀ ਜਿਸ ਪੁਰਖ ਦੇ ਘਰ ਵਿੱਚ ਹੈ, ਜਿਸ ਤਰ੍ਹਾਂ ਕਿਸੇ ਘਰ ਵਿੱਚ ਆਪਣੇ ਪਤੀ ਨੂੰ ਪਰਮੇਸ਼ਰ ਸਰੂਪ ਜਾਣਨ ਵਾਲੀ ਇਸਤਰੀ ਹੈ, ਜਿਉਂ ਪੁਰਖ ਹੈ ਘਰ ਭਗਤੀ ਨਾਰ ਹੈ, ਅਤਿ ਲੋਚੈ ਭਗਤੀ ਪਾਏ, ਉਸ ਦੇ ਅੰਦਰ ਹੈ ਭਗਤੀ ਭਾਵਨਾ, ਉਹ ਪ੍ਰੇਮਾ ਭਗਤੀ ਨਾਲ ਹਮੇਸ਼ਾ ਚਾਹੁੰਦੀ ਹੈ ਆਪਣੇ ਮਾਲਕ ਦੀ ਖੁਸ਼ੀ ਲੈਣੀ। ਬਹੁ ਰਸ ਸਾਲਣੇ ਸਵਾਰ ਦੀ, ਸਾਲਣੇ ਤੋਂ ਭਾਵ ਹੁੰਦਾ ਹੈ ਲੂਣ ਵਾਲੇ ਪਦਾਰਥ, ਨਮਕੀਨ ਪਦਾਰਥ, ਉਹ ਤਰ੍ਹਾਂ ਤਰ੍ਹਾਂ ਦੇ ਨਮਕੀਨ ਪਦਾਰਥ, ਖੱਟੇ ਪਦਾਰਥ, ਮਿੱਠੇ ਪਦਾਰਥ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾ ਕੇ ਛਕਾ ਕੇ ਆਪਣੇ ਮਾਲਕ ਦੀ, ਆਪਣੇ ਭਗਤੀ ਦੀ, ਆਪਣੇ ਪਤੀ ਦੀ ਖੁਸ਼ੀ ਲੈਣੀ ਚਾਹੁੰਦੀ ਹੈ। ਇਸ ਦਾ ਨਾਂ ਹੈ ਭਗਤੀ ਨਾਰ। ਪਰ ਸਤਸੰਗੀ ਜਨੋ, ਜੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸ਼ਬਦ ਨਿਰਾ ਨਾਰ ਵਰਤਦੇ, ਇਹ ਸ਼ਬਦ ਸਾਰਿਆਂ ਵਾਸਤੇ ਸਿੰਬੋਲਿਕ ਬਣ ਜਾਣਾ ਸੀ, ਇਸਤਰੀ ਦਾ ਪ੍ਰਤੀਕ ਬਣ ਜਾਣਾ ਸੀ। ਪਰ ਸਤਸੰਗੀ ਜਨੋ, ਇੱਥੇ ਸ਼ਬਦ ਨਾਲ ਵਰਤ ਦਿੱਤਾ ਹੈ ਭਗਤੀ ਨਾਰ। ਇਹਦਾ ਭਾਵ ਸਾਰੀਆਂ ਇਸਤਰੀਆਂ ਭਗਤੀ ਨਾਰੀਆਂ ਨਹੀਂ ਹੋ ਸਕਦੀਆਂ। ਸਾਰੀਆਂ ਇਸਤਰੀਆਂ ਇਸ ਸ਼੍ਰੇਣੀ ਵਿੱਚ ਨਹੀਂ ਆ ਸਕਣਗੀਆਂ। ਇਹਦੇ ਵਿੱਚ ਉਹ ਆ ਸਕਣਗੀਆਂ ਜਿਹੜੀਆਂ ਆਪਣੇ ਪਤੀ ਨੂੰ ਸੱਚਮੁੱਚ ਪਰਮੇਸ਼ਰ ਸਰੂਪ ਮੰਨਦੀਆਂ ਨੇ, ਜਾਣਦੀਆਂ ਨੇ। ਸਤਸੰਗੀ ਜਨੋ, ਜਿਨ੍ਹਾਂ ਲੋਕਾਂ ਨੇ ਇਤਿਹਾਸ ਨੂੰ ਸਿਰਜਿਆ ਹੈ, ਉਹਨਾਂ ਲੋਕਾਂ ਦਾ ਜੀਵਨ ਸਾਡੇ ਵਾਸਤੇ ਚਾਨਣ ਮੁਨਾਰਾ ਹੈ। ਜਦੋਂ ਅਸੀਂ ਇਤਿਹਾਸ ਵਿੱਚੋਂ ਮਾਤਾ ਗੰਧਾਰੀ ਦਾ ਪ੍ਰਸੰਗ ਪੜ੍ਹਦੇ ਹਾਂ, ਕੈਸਾ ਜੀਵਨ ਹੈ। ਮਾਤਾ ਗੰਧਾਰੀ ਦਾ ਵਿਆਹ ਹੋਇਆ ਧ੍ਰਿਤਰਾਸ਼ਟਰ ਨਾਲ, ਤੇ ਧ੍ਰਿਤਰਾਸ਼ਟਰ ਅੰਨੇ ਨੇ, ਅੰਨੇ ਨਾਲ ਵਿਆਹ ਹੋ ਗਿਆ ਗੰਧਾਰੀ ਦਾ। ਜਦੋਂ ਪਤਾ ਲੱਗਿਆ ਕਿ ਮੇਰਾ ਪਤੀ ਅੰਨਾ ਹੈ, ਅੱਖਾਂ ਤੋਂ ਵੇਖ ਨਹੀਂ ਸਕਦਾ, ਤੇ ਸਤਸੰਗੀ ਜਨੋ, ਜੇ ਕੋਈ ਹੋਰ ਇਸਤਰੀ ਹੁੰਦੀ ਤੇ ਹੋ ਸਕਦਾ ਛੱਡ ਕੇ ਤੁਰ ਜਾਂਦੀ, ਇਹ ਤਾਂ ਅੰਨਾ ਹੈ। ਮਾਪਿਆਂ ਸਹੁਰਿਆਂ ਦੂਜਿਆਂ ਤੀਜਿਆਂ ਨੂੰ ਸਾਰਿਆਂ ਨੂੰ ਗਾਲਾਂ ਕੱਢਦੀ, ਉਹਨਾਂ ਦਾ ਜੀਣਾ ਦੁੱਭਰ ਕਰ ਦਿੰਦੀ। ਪਰ ਇਹ ਮਾਤਾ ਗੰਧਾਰੀ ਹੈ, ਭਗਤੀ ਨਾਰ, ਭਾਗਾਂ ਵਾਲੀ ਇਸਤਰੀ, ਸ਼ੁਭ ਲਕਸ਼ਣਾਂ ਵਾਲੀ ਇਸਤਰੀ। ਉਸਨੇ ਆਖਿਆ ਜੇ ਮੇਰਾ ਪਰਮੇਸ਼ਰ ਇਹਨਾਂ ਚਰਮ ਅੱਖੀਆਂ ਦੇ ਨਾਲ ਸੰਸਾਰ ਨੂੰ ਨਹੀਂ ਵੇਖ ਸਕਦਾ, ਤੇ ਗੰਧਾਰੀ ਤੈਨੂੰ ਵੀ ਕੋਈ ਹੱਕ ਨਹੀਂ ਕਿ ਤੂੰ ਸੰਸਾਰ ਨੂੰ ਵੇਖੇ। ਤੂੰ ਵੀ ਸੰਸਾਰ ਨੂੰ ਅੱਜ ਤੋਂ ਨਹੀਂ ਵੇਖੇਗੀ। ਪੱਟੀ ਲੈ ਕੇ ਆਪਣੀਆਂ ਅੱਖਾਂ ਤੇ ਬੰਨ ਲਈ, ਔਰ ਉਹ ਪੱਟੀ ਖੋਲੀ ਨਹੀਂ ਤਾਂ ਕਿ ਮੇਰਾ ਪਤੀ ਨਹੀਂ ਵੇਖ ਸਕਦਾ ਤੇ ਮੈਂ ਵੀ ਨਹੀਂ ਵੇਖਾਂਗੀ, ਕਿਉਂਕਿ ਮੈਂ ਤਾਂ ਉਹਦੇ ਪਿੱਛੇ ਹਾਂ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜੀਵ ਪੁਰਖ ਹੈ ਘਰ ਭਗਤੀ ਨਾਰ ਹੈ, ਅਤਿ ਲੋਚੈ ਭਗਤੀ ਪਾਏ, ਬਹੁਰਸ ਸਾਲਣੇ ਸਵਾਰ ਦੀ, ਖੱਟ ਰਸ ਮੀਠੇ ਪਾਏ, ਤੇ ਉਹ ਬਾਣੀ ਭਗਤ ਸਲਾਹ ਦੇ, ਹਰ ਨਾਮੈ ਚਿਤ ਲਾਏ। ਸਤਸੰਗੀ ਜਨੋ, ਜਿਸ ਤਰ੍ਹਾਂ ਪਤੀ ਨੂੰ ਰਿਝਾਉਣ ਵਾਸਤੇ ਪਤਨੀ ਯਤਨ ਕਰਦੀ ਹੈ, ਪਤਨੀ ਦੀ ਸੇਵਾ ਇੱਕ ਮਾਧਿਅਮ ਹੈ, ਪਤਨੀ ਦੀ ਭਾਵਨਾ ਇੱਕ ਮਾਧਿਅਮ ਹੈ ਆਪਣੇ ਮਾਲਕ ਨੂੰ, ਆਪਣੇ ਪਤੀ ਨੂੰ ਰਿਝਾਉਣ ਦਾ, ਉਸੇ ਤਰ੍ਹਾਂ ਗਰੀਬ ਨਿਵਾਜ ਕਹਿੰਦੇ ਨੇ ਤਿਉ ਬਾਣੀ ਭਗਤ ਸਲਾਹ ਦੇ। ਇੱਥੇ ਭਗਤ ਇਸਤਰੀ ਹੈ, ਉਹ ਸਿਫਤ ਸਲਾਹ ਕਰਦੇ ਨੇ ਆਪਣੇ ਮਾਲਕ ਦੀ, ਆਪਣੇ ਪ੍ਰਭੂ ਦੀ। ਤਿਉ ਬਾਣੀ ਭਗਤ ਸਲਾਹ ਦੇ, ਬਾਣੀ ਤੋਂ ਭਾਵ ਹੈ ਗੁਰੂ ਉਪਦੇਸ਼ ਦੁਆਰਾ। ਇਸੇ ਤਰ੍ਹਾਂ ਹੀ ਗੁਰੂ ਉਪਦੇਸ਼ ਦੁਆਰਾ ਭਗਤ ਜਨ ਜਿਹੜੇ ਨੇ ਉਸ ਪਰਮੇਸ਼ਰ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹਨ, ਆਰਾਧਨਾ ਕਰਦੇ ਹਨ। ਹਰ ਨਾਮੈ ਚਿੱਤ ਲਾਏ, ਹਰੀ ਦੇ ਨਾਮ ਨਾਲ ਚਿੱਤ ਜੋੜ ਕੇ ਰੱਖਦੇ ਨੇ, ਔਰ ਉਹ ਇੱਕ ਮਾਧਿਅਮ ਬਣ ਜਾਂਦਾ ਹੈ। ਹਰੀ ਦਾ ਨਾਮ ਇੱਕ ਮਾਧਿਅਮ ਹੈ ਹਰੀ ਨੂੰ ਰਿਝਾਉਣ ਵਾਸਤੇ, ਪਰਮੇਸ਼ਰ ਨੂੰ ਰਿਝਾਉਣ ਵਾਸਤੇ, ਅਕਾਲ ਪੁਰਖ ਸਤਿਗੁਰੂ ਨੂੰ ਖੁਸ਼ ਕਰਨ ਵਾਸਤੇ। ਜਿਨ੍ਹਾਂ ਦਾ ਮਨ ਜੁੜ ਜਾਂਦਾ ਤੇ ਉਹ ਬਾਣੀ ਭਗਤ ਸਲਾਹ ਦੇ, ਹਰ ਨਾਮੈ ਚਿੱਤ ਲਾਏ, ਤੇ ਉਹ ਭਗਤੀ ਭਗਤ ਬਹੁ ਲੋਚ ਦੇ, ਹਰ ਨਾਮਾ ਚਿੱਤ ਲਾਏ। ਭਗਤ ਜਿਹੜੇ ਨੇ ਉਹ ਭਗਤੀ ਦੀ ਲੋਚਾ ਰੱਖਦੇ ਨੇ, ਇੱਛਾ ਰੱਖਦੇ ਨੇ ਕਿ ਹੇ ਪ੍ਰਭੂ, ਸਾਡੀ ਝੋਲੀ ਵਿੱਚ, ਸਾਡੇ ਅੰਤਸ਼ਕਰਨ ਰੂਪੀ ਝੋਲੀ ਦੇ ਵਿੱਚ ਤੇਰੀ ਸਿਫਤ ਸਲਾਹ ਪੈ ਜਾਏ, ਤੇਰੀ ਭਗਤੀ ਪੈ ਜਾਏ, ਤੇਰਾ ਸਿਮਰਨ ਪੈ ਜਾਏ, ਤੇ ਪ੍ਰਭੂ ਖੁਸ਼ ਹੋ ਕੇ ਪ੍ਰਭ ਲੋਚਾ ਪੂਰ ਮਿਲਾਏ। ਹਰ ਪ੍ਰਭ ਵੇ ਪਰਵਾਹ ਹੈ, ਕਿਤ ਖਾਧਾ ਤੇ ਬਤਾਏ। ਕਹਿੰਦੇ ਨੇ ਇਸੇ ਤਰ੍ਹਾਂ ਪਰਮੇਸ਼ਰ ਪਿਆਰਾ ਉਹਨਾਂ ਦੀ ਭਗਤੀ ਦੀ ਸੰਪੂਰਨਤਾ ਕਰਦਾ ਹੈ, ਉਹਨਾਂ ਦੀ ਭਗਤੀ ਦਾ ਖਿੱਚਿਆ ਹੋਇਆ ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ, ਉਹਨਾਂ ਦੀ ਹਰ ਗੱਲ ਪੂਰੀ ਕਰਦਾ, ਕਿਉਂਕਿ ਉਹ ਭਗਤੀ ਨੂੰ ਨਹੀਂ ਛੱਡ ਸਕਦੇ ਤੇ ਪਰਮੇਸ਼ਰ ਵੀ ਭਗਤੀ ਨੂੰ ਨਹੀਂ ਛੱਡ ਸਕਦਾ। ਮਾਧਿਅਮ ਨਾਲ, ਇੱਕ ਮਾਧਿਅਮ ਨਾਲ ਜੁੜ ਗਏ ਨੇ, ਆਪਸ ਵਿੱਚ ਗੱਠਜੋੜ ਬਣ ਗਏ ਹੈ। ਸਤਸੰਗੀ ਜਨੋ, ਮਹਾਰਾਸ਼ਟਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ, ਪੁਰਾਤਨ ਸਮੇਂ ਦਾ ਇਤਿਹਾਸ ਹੈ ਸਾਡਾ। ਉਹ ਪਰਿਵਾਰ ਬ੍ਰਾਹਮਣਾਂ ਦਾ ਪਰਿਵਾਰ ਹੈ। ਉਸ ਬ੍ਰਾਹਮਣ ਪਰਿਵਾਰ ਦੇ ਵਿੱਚ ਚਾਰ ਜੀ ਰਹਿੰਦੇ ਨੇ, ਦੋ ਪਤੀ ਪਤਨੀ ਨੇ, ਉਹਨਾਂ ਦਾ ਪੁੱਤਰ ਹੈ, ਉਹਨਾਂ ਦੀ ਨੂੰਹ ਹੈ। ਜਿਹੜੇ ਪਤੀ ਪਤਨੀ ਨੇ ਉਹਨਾਂ ਦਾ ਸੁਭਾਅ ਵੀ ਅਤੀ ਕਰੂਰ ਹੈ, ਅਤਿ ਕ੍ਰੋਧ ਵਾਲਾ ਹੈ, ਈਰਖਾ ਨਾਲ ਭਰਿਆ ਹੋਇਆ, ਦਵੈਤ ਨਾਲ ਭਰਿਆ ਹੋਇਆ। ਉਹਨਾਂ ਦੇ ਪੁੱਤਰ ਦਾ ਸੁਭਾਅ ਵੀ ਉਹਨਾਂ ਦੇ ਨਾਲ ਰਲਦਾ ਮਿਲਦਾ। ਪਰ ਇਸ ਘਰ ਵਿੱਚ ਜਿਹੜੀ ਇਸਤਰੀ ਆਈ ਹੈ, ਜਿਹੜੀ ਨੂੰਹ ਆਈ ਹੈ, ਉਹ ਹੈ ਸ਼ੁਭ ਲਕਸ਼ਣਾਂ ਵਾਲੀ, ਉਹ ਹੈ ਪਰਮੇਸ਼ਰ ਪਰਾਇਣ, ਉਹ ਹੈ ਸਾਧ ਸੰਗਤ ਕਰਨ ਵਾਲੀ। ਹੁਣ ਸਤਸੰਗੀ ਜਨੋ, ਸੁਭਾਵਕ ਹੈ ਕਿ ਚੋਰ ਨੂੰ ਚੋਰ ਚੰਗਾ ਲੱਗਦਾ, ਠੱਗ ਨੂੰ ਠੱਗ ਚੰਗਾ ਲੱਗਦਾ, ਯਾਰ ਨੂੰ ਯਾਰ ਚੰਗਾ ਲੱਗਦਾ, ਯੁਆਰੀਏ ਨੂੰ ਯੁਆਰੀਆ ਚੰਗਾ ਲੱਗਦਾ, ਧੋਖੇਬਾਜ਼ ਨੂੰ ਧੋਖੇਬਾਜ਼ ਚੰਗਾ ਲੱਗਦਾ। ਰਾਜਨੀਤਿਕ ਲੋਕ ਰਾਜਨੀਤਿਕ ਲੋਕਾਂ ਨੂੰ ਹੀ ਚਾਹੁੰਦੇ ਨੇ, ਵੱਡੇ ਅਹੁਦਿਆਂ ਵਾਲੇ ਸਰਕਾਰੀ ਰੁਤਬਿਆਂ ਵਾਲੇ ਲੋਕ ਸਰਕਾਰੀ ਰੁਤਬੇ ਵਾਲੇ ਲੋਕਾਂ ਨਾਲ ਸਾਂਝ ਰੱਖਦੇ ਨੇ। ਇਸੇ ਤਰ੍ਹਾਂ ਭਗਤੀ ਵਾਲੇ ਲੋਕ ਭਗਤੀ ਵਾਲੇ ਲੋਕਾਂ ਨਾਲ ਸਾਂਝ ਰੱਖਦੇ ਨੇ, ਪਰ ਕਰੂਰ ਦ੍ਰਿਸ਼ਟੀ ਵਾਲੇ ਲੋਕਾਂ ਨੂੰ ਕਦੇ ਵੀ ਭਗਤੀ ਵਾਲੇ ਲੋਕ ਚੰਗੇ ਨਹੀਂ ਲੱਗਦੇ, ਕਿਉਂਕਿ ਉਹਨਾਂ ਨੂੰ ਤੇ ਆਪਣੇ ਵਰਗੇ ਚੰਗੇ ਲੱਗਣਗੇ ਨਾ, ਆਪਣੇ ਵਰਗੇ ਹੀ ਪਾਉਣਗੇ। ਹੁਣ ਇਹ ਤਿੰਨ ਇੱਕ ਪਾਸੇ ਨੇ, ਉਹ ਪਰਮੇਸ਼ਰ ਪਰਾਇਣ ਇਸਤਰੀ ਹੈ, ਇਹਨਾਂ ਦੀ ਨੂੰਹ ਜਿਹੜੀ ਹੈ ਪੁੱਤਰ ਵਧੂ, ਉਸ ਨੂੰ ਇਹ ਤੰਗ ਕਰਦੇ ਨੇ, ਨਿਸ ਦਿਨ ਤੰਗ ਕਰਦੇ ਨੇ, ਹਰ ਗੱਲ ਤੇ ਸੱਸ ਮਾਂ ਟੋਕਦੀ ਹੈ, ਗਾਲਾਂ ਕੱਢਦੀ ਹੈ, ਬੁਰਾ ਭਲਾ ਆਖਦੀ ਹੈ। ਸਤਸੰਗੀ ਜਨੋ, ਸਾਡੇ ਸਮਾਜ ਨੂੰ ਇਸ ਅਗਿਆਨਤਾ ਨੇ ਇੱਕ ਐਸੇ ਹਨੇਰੇ ਵਿੱਚ ਸੁੱਟ ਦਿੱਤਾ ਹੋਇਆ, ਸਾਬ ਨਾਲ ਜੰਗਲ ਬਣਾਇਆ ਹੋਇਆ ਸਾਡਾ ਸਮਾਜ, ਕਿਉਂਕਿ ਇਸ ਗੱਲ ਦਾ ਹਰ ਮਾਂ ਨੂੰ ਪਤਾ ਕਿ ਮੇਰੇ ਘਰ ਵਿੱਚੋਂ ਧੀ ਨੇ ਜਾਣਾ ਤੇ ਮੇਰੇ ਘਰ ਵਿੱਚ ਕਿਸੇ ਧੀ ਨੇ ਆਉਣਾ ਵੀ ਹੈ, ਹਰ ਮਾਂ ਨੂੰ ਪਤਾ। ਔਰ ਸੁੱਖਣਾ ਸੁੱਖੀਆਂ ਜਾਂਦੀਆਂ ਨੇ ਕਿ ਹੇ ਸਤਿਗੁਰੂ ਕਿਰਪਾ ਕਰ, ਮੇਰੇ ਘਰ ਵਿੱਚ ਕੋਈ ਧੀ ਆਵੇ, ਭਾਵ ਮੇਰਾ ਪੁੱਤਰ ਵਿਆਹਿਆ ਜਾਵੇ, ਨੂੰਹ ਵਾਲੀ ਬਣ ਜਾਵਾਂ। ਪਰ ਜਦੋਂ ਨੂੰਹ ਵਾਲੀ ਬਣ ਜਾਂਦੀ ਹੈ ਮਾਂ, ਉਸ ਵੇਲੇ ਇੱਕ ਭੁਲੇਖਾ ਇੱਕ ਭਰਮ ਖੜਾ ਹੋ ਜਾਂਦਾ ਕਿ ਸੱਸ ਜਿਹੜੀ ਹੈ ਉਹ ਆਪਣੀ ਨੂੰਹ ਨੂੰ ਧੀ ਨਹੀਂ ਸਮਝਦੀ, ਧੀ ਵਰਗਾ ਪਿਆਰ ਨਹੀਂ ਦੇ ਕੇ ਖੁਸ਼। ਨੂੰਹ ਜਿਹੜੀ ਹੈ ਉਹ ਆਪਣੀ ਸੱਸ ਨੂੰ ਮਾਂ ਵਰਗਾ ਪਿਆਰ ਦੇ ਕੇ ਨਹੀਂ ਖੁਸ਼, ਉਹ ਕਹਿੰਦੀ ਹੈ ਮੇਰੀ ਮਾਂ ਤੇ ਮਾਂ ਹੀ ਹੈ, ਇਹ ਨਹੀਂ ਉਹਦੇ ਵਰਗੀ ਹੋ ਸਕਦੀ। ਤੇ ਸੱਸ ਵੀ ਇਹੀ ਆਪਣੇ ਅੰਦਰ ਇੱਕ ਗੱਠ ਬੰਨ ਕੇ ਰੱਖਦੀ ਹੈ ਕਿ ਮੇਰੀ ਧੀ ਵਰਗੀ ਇਹ ਕਿੱਥੋਂ ਹੋ ਗਈ। ਇਸੇ ਕਰਕੇ ਸਾਡਾ ਸਮਾਜ ਨਰਕ ਬਣਿਆ ਪਿਆ। ਸਤਸੰਗੀ ਜਨੋ, ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਘਰਾਂ ਤੇ ਦਿਆਲਤਾ ਹੈ, ਜਿਨ੍ਹਾਂ ਘਰਾਂ ਤੇ ਤਰਸ ਹੈ ਸਤਿਗੁਰੂ ਜੀ ਦਾ, ਜਿਨ੍ਹਾਂ ਘਰਾਂ ਨੇ ਗੁਰੂ ਉਪਦੇਸ਼ ਨੂੰ ਹਿਰਦੇ ਚ ਵਸਾਇਆ, ਉਹ ਘਰ ਸਵਰਗ ਬਣੇ ਪਏ ਨੇ। ਹੁਣ ਇਹ ਘਰ ਜਿਸ ਘਰ ਦਾ ਮੈਂ ਜ਼ਿਕਰ ਕਰ ਰਿਹਾ ਸਾਂ, ਇਹ ਘਰ ਵੀ ਇਸੇ ਤਰ੍ਹਾਂ ਦਾ ਬਣਿਆ ਹੋਇਆ, ਨਰਕ ਵਰਗਾ ਬਣਿਆ ਹੋਇਆ। ਨਿਸ ਦਿਨ ਆਈ ਹੋਈ ਪੁੱਤਰ ਵਧੂ ਨੂੰ ਮਿਹਣੇ ਸਹਿਣੇ ਪੈਂਦੇ ਨੇ, ਤਾਨੇ ਸਹਿਣੇ ਪੈਂਦੇ ਨੇ, ਦੁੱਖ ਸਹਿਣਾ ਪੈਂਦਾ, ਸਾਰਾ ਦਿਨ ਕੰਮ ਕਰਨ ਤੋਂ ਬਾਅਦ ਵੀ ਇੱਕ ਪਲ ਵੀ ਕਿਸੇ ਵੱਲੋਂ ਉਹਦੇ ਵਾਸਤੇ ਕੋਈ ਮੁਸਕਰਾਹਟ ਦਾ ਸਮਾਂ ਨਹੀਂ ਕਿ ਉਹਦੇ ਨਾਲ ਕੋਈ ਹੱਸ ਕੇ ਬੋਲ ਪਵੇ। ਦੁਖੀ ਹੈ, ਪਰ ਸਤਸੰਗੀ ਜਦੋਂ ਉਹ ਸਾਰਾ ਕੁਝ ਜਿਹੜਾ ਹੈ ਉਹ ਅਕਾਲ ਪੁਰਖ ਸਤਿਗੁਰੂ ਭਗਵਾਨ ਦਾ ਦਿੱਤਾ ਹੋਇਆ ਸਮਝ ਕੇ, ਉਸਦਾ ਆਸ਼ੀਰਵਾਦ ਸਮਝ ਕੇ, ਸਗਲੇ ਦੁੱਖ ਪਾਣੀ ਕਰ ਪੀਵਾਂ, ਸਾਰੇ ਦੁੱਖਾਂ ਨੂੰ ਪਾਣੀ ਵਾਂਗੂ ਪੀ ਜਾ ਰਹੀ ਹੈ, ਕਿਉਂਕਿ ਬਿਰਤੀ ਸਤਿਗੁਰੂ ਦੇ ਚਰਨਾਂ ਨਾਲ, ਭਗਵਾਨ ਦੇ ਚਰਨਾਂ ਨਾਲ ਜੁੜੀ ਹੋਈ ਹੈ। ਇੱਕ ਦਿਨ ਇਹ ਨਦੀ ਤੇ ਪਾਣੀ ਲੈਣ ਗਈ। ਇਸ ਬੀਬੀ ਦਾ ਨਾਂ ਹੈ ਸਖੂਬਾਈ। ਇਹ ਨਦੀ ਤੇ ਪਾਣੀ ਲੈਣ ਵਾਸਤੇ ਗਈ, ਅਗਲੇ ਪਾਸੇ ਵੇਖਿਆ ਕਿ ਕੁਝ ਸਾਧ ਸੰਗਤ ਆ ਰਹੀ ਹੈ, ਸ਼ਬਦ ਪੜਦੇ ਹੋਏ ਆ ਰਹੇ ਨੇ। ਇਹਨੇ ਪੁੱਛਿਆ ਕਿੱਥੇ ਜਾ ਰਹੇ ਹੋ, ਭਜਨ ਗਾਉਂਦੇ ਜਾ ਰਹੇ ਹੋ, ਕਿੱਥੇ ਜਾ ਰਹੇ ਹੋ? ਉਹਨਾਂ ਕਿਹਾ ਪੰਡਰਪੁਰ ਵਿੱਚ ਜਾ ਰਹੇ ਹਾਂ, ਭਗਵਾਨ ਵਿੱਠਲ ਦਾ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ, ਤੂੰ ਜਾਣਾ ਚਾਹੇਗੀ? ਕਹਿਣ ਲੱਗੀ ਹਾਂ, ਕਿਉਂ ਨਹੀਂ ਜਾਣਾ ਚਾਹਾਂਗੀ, ਮੈਂ ਤੁਹਾਡੇ ਨਾਲ ਚੱਲਾਂਗੀ। ਇਹ ਪਾਣੀ ਭਰਨ ਵਾਸਤੇ ਜਦੋਂ ਗਈ ਸੀ, ਇਹਦੇ ਨਾਲ ਇੱਕ ਇਹਦੀ ਗੁਆਂਢਣ ਵੀ ਗਈ ਸੀ। ਉਸਨੇ ਜਦੋਂ ਇਹਦੀ ਗੱਲ ਸੁਣੀ, ਉਹਨੂੰ ਪਾਣੀ ਤੇ ਭਰਨਾ ਭੁੱਲ ਗਿਆ, ਇਹ ਫਟਾਫਟ ਦੌੜ ਕੇ ਘਰ ਆ ਗਈ। ਇਹਨੇ ਘਰ ਆਣ ਕੇ ਆਖਿਆ, ਉਹਨੇ ਤੇ ਮਨ ਬਣਾ ਲਿਆ, ਉਹਨੇ ਤੇ ਉਥੋਂ ਹੀ ਚਲੇ ਜਾਣਾ ਪੁੰਡਰਪੁਰ ਵਾਸਤੇ, ਇਸ ਵਾਸਤੇ ਜਿੰਨੀ ਛੇਤੀ ਹੁੰਦਾ ਉਹਨੂੰ ਲੈ ਆਓ। ਸਖੂਬਾਈ ਦੀ ਸੱਸ ਨੇ ਸੁਣਿਆ, ਫਟਾਫਟ ਆਪਣੇ ਪੁੱਤਰ ਦੇ ਕੰਨਾਂ ਵਿੱਚ ਆਵਾਜ਼ ਪਾਈ ਕਿ ਮੈਂ ਤੈਨੂੰ ਆਖਦੀ ਸਾਂ, ਇਹ ਚੰਗੇ ਪਰਿਵਾਰ ਦੀ, ਚੰਗੇ ਖਾਨਦਾਨ ਦੀ ਧੀ ਨਹੀਂ, ਇਹ ਸਾਡਾ ਨੱਕ ਜ਼ਰੂਰ ਵੱਢੇਗੀ, ਸਾਡੀ ਬੇਇੱਜ਼ਤੀ ਜ਼ਰੂਰ ਕਰਵਾਏਗੀ। ਹੁਣ ਵੇਖ, ਇਹ ਸਾਧਾਂ ਦੇ ਡੇਰਿਆਂ ਨੂੰ ਤੁਰ ਪਈ ਹੈ, ਇਸ ਉਮਰ ਦੇ ਵਿੱਚ ਇਹਨੇ ਕੀ ਲੈਣਾ ਪ੍ਰਭੂ ਦੀ ਭਗਤੀ ਤੋਂ, ਜਾ ਤੂੰ ਜੇ ਮੇਰਾ ਪੁੱਤਰ ਹੈ ਤੇ ਜਾ ਜਾ ਕੇ ਇਹਨੂੰ ਕੁੱਟਦਾ ਹੋਇਆ ਲੈ ਕੇ ਆ। ਪੁੱਤਰ ਨੇ ਮਾਂ ਦਾ ਬਚਨ ਸਤ ਕਰਕੇ ਮੰਨਿਆ। ਇਸ ਨੇ ਜਾ ਕੇ ਉਸੇ ਤਰ੍ਹਾਂ ਹੀ ਕੀਤਾ, ਤੂੰਦਾ ਹੋਇਆ ਲੈ ਕੇ ਆਇਆ। ਇਹਨਾਂ ਤਿੰਨਾਂ ਜੀਆਂ ਨੇ ਸਲਾਹ ਕਰਕੇ ਤੇ ਇਸ ਨੂੰ ਬਾਹਰਲੇ ਪਾਸੇ ਇੱਕ ਰੁੱਖ ਦੇ ਨਾਲ ਬੰਨ ਦਿੱਤਾ ਤੇ ਇੱਕ ਹੁਕਮ ਸੁਣਾ ਦਿੱਤਾ ਗਿਆ ਕਿ 15 ਦਿਨ ਤੱਕ ਤੈਨੂੰ ਰੋਟੀ ਨਹੀਂ ਦੇਣੀ। ਜਿੰਨਾ ਦਿਨ ਉਹ ਜਿਹੜਾ ਸੰਘ ਗਿਆ ਹੋਇਆ, ਜਿਹੜੀ ਭਜਨ ਮੰਡਲੀ ਅੱਗੇ ਲੰਘੀ ਹੋਈ ਹੈ, ਜਿੰਨਾ ਚਿਰ ਉਹ ਵਾਪਸ ਨਹੀਂ ਆਉਂਦੀ, ਉਹਨਾਂ ਚਿਰ ਤੈਨੂੰ ਅਸਾਂ ਰੋਟੀ ਨਹੀਂ ਦੇਣੀ। ਬੰਨ ਦਿੱਤਾ ਗਿਆ। ਸਤਸੰਗੀ ਜਨੋ, ਇਹ ਬੱਝੀ ਹੋਈ ਵੀ ਪਰਮੇਸ਼ਰ ਦਾ ਸਿਮਰਨ ਕਰੀ ਜਾਂਦੀ ਹੈ, ਇਹ ਬੱਝੀ ਹੋਈ ਵੀ ਰਾਮ 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 ਦਾ ਸਿਮਰਨ ਕਰੀ ਜਾਂਦੀ ਹੈ। ਸਤਸੰਗੀ ਜਨੋ, ਤੇ ਨਾਲ ਅਰਦਾਸਾਂ ਕਰਦੀ ਹੈ, ਹੇ ਭਗਵਾਨ ਮੈਂ ਕਿੰਨੀ ਨਿਭਾਗੀ ਹਾਂ, ਹੇ ਭਗਵਾਨ ਮੈਂ ਕਿੰਨੀ ਔਗਣਹਾਰੀ ਹਾਂ, ਹੇ ਭਗਵਾਨ ਮੇਰਾ ਕਿਹੜਾ ਮੰਦਾ ਕਰਮ ਮੇਰੇ ਸਾਹਮਣੇ ਆ ਗਿਆ ਹੈ, ਜਿਸ ਦਾ ਸਦਕਾ ਨਾ ਮੈਂ ਆਪਣੇ ਸਹੁਰੇ ਪਰਿਵਾਰ ਦੀਆਂ, ਨਾ ਮੈਂ ਆਪਣੇ ਪਤੀ ਦੀਆਂ, ਨਾ ਮੈਂ ਆਪਣੀ ਸੱਸ ਦੀਆਂ ਖੁਸ਼ੀਆਂ ਲੈ ਸਕੀ ਹਾਂ, ਨਾ ਮੈਂ ਆਪਣੇ ਸਹੁਰੇ ਦੀ ਕੋਈ ਸੇਵਾ ਕਰਕੇ ਉਸ ਨੂੰ ਰਿਝਾ ਸਕੀ ਹਾਂ, ਨਾ ਪਾਤਸ਼ਾਹ ਭਗਵਾਨ ਮੈਂ ਤੇਰਾ ਦੀਦਾਰ ਕਰ ਸਕੀ ਹਾਂ, ਮੈਂ ਕਿਹੋ ਜਿਹੀ ਨਿਭਾਗੀ ਹਾਂ। ਇਸ ਦੀ ਪ੍ਰਾਰਥਨਾ ਜਿਹੜੀ ਸੀ ਉਹ ਸੁਣੀ ਗਈ, ਕਿਉਂਕਿ ਮੈਂ ਅਰਜ਼ ਕੀਤੀ ਸੀ ਭਗਤੀ ਇੱਕ ਮਾਧਿਅਮ ਹੈ। ਜਿਸ ਤਰ੍ਹਾਂ ਇਸਤਰੀ ਦੀ ਆਪਣੇ ਪ੍ਰਤੀ ਕੀਤੀ ਹੋਈ, ਆਪਣੇ ਪਤੀ ਦੀ ਕੀਤੀ ਹੋਈ ਸੇਵਾ ਜਿਹੜੀ ਹੈ ਉਹ ਜਿਸ ਭਾਵਨਾ ਨਾਲ ਕੀਤੀ ਜਾਵੇਗੀ, ਉਸੇ ਭਾਵਨਾ ਦੀ ਖਿੱਚ ਕਰਕੇ ਪਤੀ ਉਸ ਵੱਲ ਖਿੱਚਿਆ ਆਏਗਾ। ਇਸੇ ਤਰ੍ਹਾਂ ਹੀ ਪਰਮੇਸ਼ਰ ਦੀ ਜਿਹੜੀ ਭਗਤੀ ਹੈ ਇਹ ਵੀ ਇੱਕ ਮਾਧਿਅਮ ਹੈ, ਇਹ ਇੱਕ ਕਸ਼ਿਸ਼ ਹੈ, ਇੱਕ ਆਕਰਸ਼ਣ ਸ਼ਕਤੀ ਹੈ, ਜਿਸ ਦਾ ਸਦਕਾ ਭਗਵਾਨ ਖਿੱਚਿਆ ਹੋਇਆ ਆਉਂਦਾ। ਭਗਵਾਨ ਦੇ ਚਰਨਾਂ ਚ ਪ੍ਰਾਰਥਨਾ ਸਵੀਕਾਰ ਹੋ ਗਈ, ਭਗਵਾਨ ਆਪ ਚੱਲ ਕੇ ਆ ਗਏ। ਭਗਵਾਨ ਨੇ ਇੱਕ ਇਸਤਰੀ ਦਾ ਰੂਪ ਬਣਾਇਆ ਤੇ ਇਹਦੇ ਕੋਲ ਆ ਗਏ ਜਿੱਥੇ ਇਸ ਨੂੰ ਬੰਨਿਆ ਹੋਇਆ ਸੀ। ਉਹ ਆਣ ਕੇ ਆਖਣ ਲੱਗੇ, ਬਾਈ, ਉਸ ਇਲਾਕੇ ਵਿੱਚ ਬਾਈ ਭੈਣ ਨੂੰ ਕਹਿੰਦੇ ਨੇ, ਤੂੰ ਪੁੰਡਰਪੁਰ ਜਾਣਾ ਚਾਹੁੰਦੀ ਹੈ, ਭਗਵਾਨ ਬੀਠੁਰ ਦਾ ਦਰਸ਼ਨ ਕਰਨਾ ਚਾਹੁੰਦੀ ਹੈ। ਰੋਣ ਨਿਕਲ ਗਿਆ, ਅੱਖਾਂ ਵਿੱਚ ਆਂਸੂ ਆ ਗਏ। ਹਾਂ ਭੈਣੇ, ਚਾਹੁੰਦੀ ਤਾਂ ਜ਼ਰੂਰ ਆ, ਪਰ ਮੇਰੇ ਨਿਰਭਾਗਣ ਦੇ ਕਰਮਾਂ ਚ ਕਿੱਥੋਂ ਭਗਵਾਨ ਬੀਠੁਰ ਦਾ ਦਰਸ਼ਨ, ਮੈਂ ਨਹੀਂ ਕਰ ਸਕਦੀ ਇਸ ਜ਼ਿੰਦਗੀ ਵਿੱਚ, ਥੋੜੇ ਦਿਨਾਂ ਦੀ ਖੇਡ ਲੱਗਦੀ ਆ, ਮਰ ਜਾਵਾਂਗੀ ਇੱਥੇ ਹੀ, ਕਿੱਥੇ ਭਗਵਾਨ ਦਾ ਦਰਸ਼ਨ ਹੋਣਾ। ਕਹਿਣ ਲੱਗੀ, ਮੈਂ ਤੇਰੀ ਸਹੇਲੀ ਆ, ਮੇਰਾ ਜੀ ਕਰਦਾ ਮੈਂ ਤੇਰਾ ਦਰਦ ਵੰਡਾਵਾਂ, ਮੇਰਾ ਜੀ ਕਰਦਾ ਮੈਂ ਭਗਵਾਨ ਦਾ ਦਰਸ਼ਨ ਤੈਨੂੰ ਕਰਵਾਵਾਂ। ਸਤਸੰਗੀ ਜਨੋ, ਸੰਸਾਰ ਵਿੱਚ ਸਾਨੂੰ ਜ਼ਿੰਦਗੀ ਚ ਬਹੁਤ ਸਾਰੇ ਲੋਕ ਮਿਲਦੇ ਨੇ। ਕੁਝ ਲੋਕ ਅਜਿਹੇ ਮਿਲਦੇ ਨੇ ਜਿਹੜੇ ਕਿਸੇ ਵੇਲੇ ਕਿਸੇ ਰੋਗ ਦੇ ਵਿੱਚ ਸਾਡੀ ਸਹਾਇਤਾ ਕਰਦੇ ਨੇ, ਸਾਨੂੰ ਪਾਣੀ ਧਾਣੀ ਪਿਆਲ ਦਿੰਦੇ ਨੇ, ਉਹ ਵੀ ਪੂਜਣ ਯੋਗ ਨੇ, ਸਤਿਕਾਰ ਯੋਗ ਨੇ। ਕੁਝ ਲੋਕ ਉਹ ਨੇ ਜਿਹੜੇ ਗਰੀਬੀ ਦੇ ਵਿੱਚ ਜਿਉਂਦਿਆਂ ਹੋਇਆਂ ਧਨ ਦੀ ਮਦਦ ਕਰ ਦਿੰਦੇ ਨੇ, ਹੈ ਉਹ ਵੀ ਸਤਿਕਾਰ ਯੋਗ ਨੇ। ਕੁਝ ਉਹ ਨੇ ਸੰਸਾਰ ਦੇ ਵਿੱਚ ਜਿਹੜਾ ਸਾਡਾ ਅੜਿਆ ਹੋਇਆ ਕੰਮ ਜਿਹੜਾ ਸਰਕਾਰੀ ਦਰਬਾਰੇ ਉਹ ਸਾਡਾ ਘੜਾ ਦਿੰਦੇ ਨੇ, ਉਹ ਵੀ ਸਾਡੇ ਸਤਿਕਾਰ ਯੋਗ ਹੁੰਦੇ ਨੇ। ਪਰ ਸਤਸੰਗੀ ਜਨੋ, ਇਹ ਜਿੰਨੇ ਸਾਰੇ ਕੰਮ ਨੇ, ਕਿਉਂਕਿ ਇਹ ਕੰਮ ਸੰਸਾਰਿਕ ਕੰਮ ਹਨ, ਇਹ ਕੇਵਲ ਇੱਕ ਜ਼ਿੰਦਗੀ ਚ ਕੰਮ ਆਉਣ ਵਾਲੇ ਕੰਮ ਹਨ। ਜਿਹੜਾ ਸਾਡਾ ਭਗਤੀ ਮਾਰਗ ਵਿੱਚ ਸਹਾਇਤਾ ਕਰਨ ਵਾਲਾ ਮਨੁੱਖ ਹੈ, ਜਿਹੜਾ ਸਾਨੂੰ ਗੁਰੂ ਨਾਲ ਜੋੜਨ ਵਾਲਾ ਮਨੁੱਖ ਹੈ, ਉਸ ਦਾ ਅਸੀਂ ਲੈਣਾ ਦੇਣਾ ਹੀ ਨਹੀਂ ਦੇ ਸਕਦੇ। ਉਸ ਦਾ ਰਿਣ ਅਸੀਂ ਇੱਕ ਜ਼ਿੰਦਗੀ ਵਿੱਚ ਕੀ ਹਜ਼ਾਰਾਂ ਜ਼ਿੰਦਗੀਆਂ ਚ ਵੀ ਨਹੀਂ ਉਤਾਰ ਸਕਦੇ, ਜਿਸ ਦੇ ਮਾਧਿਅਮ ਦੁਆਰਾ ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ। ਸਤਸੰਗੀ ਜਨੋ, ਇਸ ਨੇ ਹੁਣ ਭਗਵਾਨ ਦਾ ਦਰਸ਼ਨ ਦੀਦਾਰ ਕਰਨ ਵਾਸਤੇ ਪੁੰਡਰਪੁਰ ਜਾਣ ਵਾਸਤੇ ਇਸ ਆਈ ਹੋਈ ਬੀਬੀ ਨੇ, ਜਿਹੜਾ ਭਗਵਾਨ ਖੁਦ ਹੀ ਉਸ ਬੀਬੀ ਦੇ ਰੂਪ ਵਿੱਚ ਆਏ ਸਨ, ਉਹਨਾਂ ਨੇ ਆਖਿਆ, ਤੂੰ ਇਸ ਤਰ੍ਹਾਂ ਕਰ, ਤੇਰੇ ਥਾਂ ਮੈਂ ਆਪਣੇ ਆਪ ਨੂੰ ਬਣਾ ਲੈਂਦੀ ਹਾਂ ਤੇ ਤੂੰ ਜਾ ਕੇ ਦਰਸ਼ਨ ਕਰ ਆ। ਕਹਿਣ ਲੱਗੀ, ਸਤ ਬਚਨ। ਇਸ ਨੇ ਕੀ ਕੀਤਾ ਕਿ ਆਪ ਬੱਝ ਗਈ ਤੇ ਸਖੂ ਬਾਈ ਨੂੰ ਖੋਲ ਦਿੱਤਾ, ਸਖੂ ਬਾਈ ਨੂੰ ਖੋਲ ਕੇ ਤੇ ਸਤਸੰਗੀ ਜਨੋ ਉੱਥੇ ਪਹੁੰਚਾ ਦਿੱਤਾ ਗਿਆ ਪੁੰਡਰਪੁਰ। ਇਹ ਪੁੰਡਰਪੁਰ ਪਹੁੰਚ ਗਈ, ਕਿਉਂਕਿ ਇਸ ਭਗਵਾਨ ਨੇ ਬਿਲਕੁਲ ਉਹਦੇ ਵਰਗਾ ਹੀ ਰੂਪ ਧਾਰਨ ਕੀਤਾ ਹੋਇਆ ਸੀ, ਇਸ ਵਾਸਤੇ ਪਰਿਵਾਰ ਵਾਲਿਆਂ ਨੂੰ ਇਹਦੇ ਬਾਰੇ ਕੁਛ ਪਤਾ ਨਾ ਲੱਗ ਸਕਿਆ ਕਿ ਸੱਚਮੁੱਚ ਹੀ ਇਹ ਸਾਡੀ ਨੂੰਹ ਹੈ ਕਿ ਜਾਂ ਕੋਈ ਹੋਰ ਹੈ। ਬੱਝੀ ਰਹੀ ਉਧਰੋਂ ਸਤਸੰਗੀ ਜਨੋਂ ਕੀ ਹੋਇਆ ਕਿ ਕੁਝ ਦਿਨਾਂ ਤੋਂ ਬਾਅਦ ਇਹ ਜਦੋਂ ਉੱਥੇ ਪਹੁੰਚੀ, ਇਸ ਨੇ ਜਾ ਕੇ ਉੱਥੇ ਸਤਸੰਗ ਕਰਨਾ ਸ਼ੁਰੂ ਕੀਤਾ। ਸਾਧ ਸੰਗਤ ਵਿੱਚ ਜਾਣਾ, ਸੇਵਾ ਕਰਨੀ ਹੈ, ਭਜਨ ਬੰਦਗੀ ਕਰਨੀ ਹੈ, ਅੱਠੇ ਪੈਰ ਇਹਦਾ ਉਹਦੇ ਨਾਲ ਪਰਚਾ ਜੁੜ ਗਿਆ, ਮਨ ਜੁੜ ਗਿਆ। ਜਦੋਂ ਇਹਨਾਂ ਦਾ ਮਨ ਜੁੜ ਗਿਆ ਤੇ ਸਤਸੰਗੀ ਜਨੋਂ ਉਧਰੋਂ ਭਗਵਾਨ ਨੇ ਆਪਣੀ ਖੇਡ ਵਰਤਾਈ ਤੇ ਇਹ ਪਰਿਵਾਰ ਦਾ ਵੀ ਕੁਛ ਥੋੜਾ ਜਿਹਾ ਮਨ ਜਿਹੜਾ ਸੀ ਉਹ ਬਦਲਿਆ। ਪਰਿਵਾਰ ਵਾਲਿਆਂ ਨੇ ਸੋਚਿਆ ਕਿਉਂ ਨਾ ਹੋਵੇ ਤੇ ਆਪਣੀ ਨੂੰਹ ਨੂੰ ਹੁਣ ਖੋਲ੍ਹ ਦਿੱਤਾ ਜਾਵੇ, ਕਿਉਂਕਿ ਬੜੇ ਦਿਨ ਹੋ ਗਏ ਨੇ। ਉਹਨਾਂ ਨੇ ਖੋਲ ਕੇ ਲੈ ਆਂਦਾ, ਜਦੋਂ ਉਹਨਾਂ ਖੋਲ ਕੇ ਲਿਆਂਦਾ ਤੇ ਹੁਣ ਭਗਵਾਨ ਖੁਦ ਸੀ, ਉਸ ਨੂੰ ਭੁੱਖ ਦੀ ਕੋਈ ਪਿਆਸ ਦੀ ਕੋਈ ਮੁਸ਼ਕਲ ਤੇ ਹੈ ਨਹੀਂ ਸੀ, ਇਸ ਵਾਸਤੇ ਸਰੀਰ ਉਵੇਂ ਦਾ ਉਵੇਂ ਨਵਾਂ ਨਰੋਵਾ ਸੀ। ਉਹਨੇ ਉਸੇ ਤਰ੍ਹਾਂ ਹੀ ਸਖੂਬਾਈ ਦਾ ਰੂਪ ਧਾਰਨ ਕਰਕੇ ਆਪਣੇ ਸੱਸ ਸਹੁਰੇ ਤੇ ਆਪਣੇ ਪਤੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸੇਵਾ ਕਰਕੇ ਸਾਰੇ ਪਰਿਵਾਰ ਨੂੰ ਰਿਝਾਇਆ, ਖੁਸ਼ ਕੀਤਾ। ਹੁਣ ਸਤਸੰਗੀ ਜਦੋਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਹੁਕਮ ਕਰਦੇ ਨੇ, ਖਾਸ ਕਰਕੇ ਮਾਈਆਂ ਬੀਬੀਆਂ ਵਾਸਤੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਆਪਣੇ ਬੱਚਿਆਂ ਨੂੰ ਧਨਮਾਨ ਬਣਾਉਣਾ ਤੇ ਮਾਈਆਂ ਦੇ ਹੱਥ ਵਸ ਨਹੀਂ, ਪਰ ਆਪਣੇ ਬੱਚਿਆਂ ਨੂੰ ਸਿੱਖ ਬਣਾਉਣਾ ਮਾਈਆਂ ਬੀਬੀਆਂ ਦੇ ਹੱਥ ਵਸ ਹੈ, ਕਿਉਂਕਿ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਪਾਣੀ ਕਰਕੇ ਜਿਹੜੀ ਮਾਈ ਬੀਬੀ ਨਾਮ ਜਪਦਿਆਂ ਹੋਇਆਂ ਪ੍ਰਸ਼ਾਦੇ ਪਕਾਵੇਗੀ, ਨਾਮ ਜਪਦਿਆਂ ਬਾਣੀ ਪੜਦਿਆਂ ਹੋਇਆਂ ਉਹ ਲੰਗਰ ਪਾਣੀ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਛਕਾਵੇਗੀ, ਉਹ ਬੱਚੇ ਲਾਜ਼ਮੀ ਤੌਰ ਤੇ ਸਿੱਖ ਬਣਨਗੇ। ਉਹਨਾਂ ਦੀ ਭਾਵਨਾ ਉਹੋ ਜਿਹੀ ਹੋਵੇਗੀ, ਕਿਉਂਕਿ ਜੈਸਾ ਆਹਾਰ ਹੋਵੇਗਾ ਵਿਚਾਰ ਵੀ ਮਨੁੱਖ ਦੇ ਹਿਰਦੇ ਚ ਉਹੋ ਜਿਹਾ ਹੀ ਪੈਦਾ ਹੋਣਾ। ਹੁਣ ਭਗਵਾਨ ਦੇ ਹੱਥਾਂ ਦੁਆਰਾ ਛਕਿਆ ਹੋਇਆ ਪ੍ਰਸ਼ਾਦਾ ਜਿਹੜਾ ਸੀ ਉਹਨੇ ਇਹਨਾਂ ਦੇ ਵਿਚਾਰ ਬਦਲ ਦਿੱਤੇ, ਇਹਨਾਂ ਦੀ ਭਾਵਨਾ ਜਿਹੜੀ ਸੀ ਹੋਰ ਦੀ ਹੋਰ ਹੋ ਗਈ। ਉਧਰੋਂ ਕੀ ਹੋਇਆ ਕਿ ਸਖੂਬਾਈ ਜਿਹੜੀ ਉੱਥੇ ਪੁੰਡਰਪੁਰ ਚ ਗਈ ਸੀ, ਇਸ ਨੇ ਇੱਕ ਮਨ ਬਣਾ ਲਿਆ ਕਿ ਮੈਂ ਤੇ ਵਾਪਸ ਨਹੀਂ ਜਾਣਾ, ਮੈਂ ਪੁੰਡਰਪੁਰ ਦੀ ਧਰਤੀ ਤੋਂ ਬਾਹਰ ਕਦਮ ਵੀ ਨਹੀਂ ਟਿਕਾਉਣਾ, ਜਾਣਾ ਹੀ ਨਹੀਂ ਵਾਪਸ, ਇੱਥੇ ਰਹਾਂਗੀ, ਇੱਥੇ ਮਰਾਂਗੀ, ਜਿੰਨਾ ਚਿਰ ਜ਼ਿੰਦਗੀ ਹੈ ਇੱਥੇ ਰਹਾਂਗੀ। ਸਤਸੰਗੀ ਜਨੋਂ ਇੱਥੇ ਇਸ ਨੇ ਰਹਿੰਦਿਆਂ ਹੋਇਆਂ ਸਿਮਰਨ ਕਰਦਿਆਂ ਹੋਇਆਂ ਪ੍ਰਸ਼ਾਦਾ ਪਾਣੀ ਛੱਡ ਦਿੱਤਾ, ਕਿਉਂਕਿ ਬਿਰਤੀ ਜਿਹੜੀ ਹੈ ਇਸ ਤਰ੍ਹਾਂ ਜੁੜ ਗਈ ਜਿਸ ਤਰ੍ਹਾਂ ਪਤੰਗਾ ਜਿਹੜਾ ਹੈ ਉਹ ਛਮਾ ਦੇ ਨਾਲ ਜੁੜ ਜਾਂਦਾ ਤੇ ਆਪਣਾ ਆਪ ਸਾੜ ਕੇ ਬਰਬਾਦ ਕਰ ਦਿੰਦਾ, ਖਤਮ ਹੋ ਜਾਂਦਾ। ਇਸੇ ਤਰ੍ਹਾਂ ਸਤਸੰਗੀ ਜਨੋਂ ਇਸ ਦਾ ਮਨ ਜਿਹੜਾ ਸੀ ਇੱਕ ਟੱਕ ਜੁੜ ਗਿਆ ਪਰਮੇਸ਼ਰ ਨਾਲ, ਉਹ ਅਵਸਥਾ ਬਣ ਗਈ ਜਿਹੜੀ ਸਤਿਗੁਰੂ ਰਾਮਦਾਸ ਪਾਤਸ਼ਾਹ ਫੁਰਮਾਨ ਕਰਦੇ ਨੇ। ਗਰੀਬ ਨਵਾਜ ਕਹਿੰਦੇ ਨੇ ਕਬ ਕੋ ਮੇਲੈ ਪੰਜ ਸੱਤ ਗਾਇਣ, ਕਿਹੜਾ ਮਨੁੱਖ ਜੀਆਂ ਨੂੰ ਇਕੱਠਾ ਕਰਕੇ ਤੇ ਆਖੇ ਵੀ ਆਓ ਸ਼ਬਦ ਪੜੀਏ, ਕਬ ਕੋ ਮੇਲੈ ਪੰਜ ਸੱਤ ਗਾਇਣ, ਕਬ ਕੋ ਰਾਗ ਧੋਨੇ ਉਠਾਵੇ, ਉਹ ਕਦੋਂ ਹੇਕਾ ਲਾਵੇਗਾ ਕਦੋਂ ਅਲਾਪ ਲਾਵੇਗਾ, ਕਿਉਂਕਿ ਚੁਨਤ ਪਲਤ ਖਿਨ ਪਲ ਚਸਾ ਲੱਗ ਗਏ, ਮੇਲਤ ਚੁਨਤ ਖਿਨ ਪਲ ਚਸਾ ਲੱਗ ਗਏ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ। ਕਹਿੰਦੇ ਨੇ ਜਿੰਨਾ ਚਿਰ ਕਿਸੇ ਨੂੰ ਇਕੱਠਿਆਂ ਕਰਕੇ ਆਖਣਾ ਕਿ ਆਓ ਸ਼ਬਦ ਪੜੀਏ, ਉਹਨਾਂ ਚਿਰ ਕਹਿੰਦੇ ਨੇ ਮੇਰਾ ਮਨ ਜਿਹੜਾ ਉਹ ਰਾਮ ਦੇ ਨਾਲ ਜੁੜਿਆ ਹੋਇਆ, ਕੁਛ ਨਹੀਂ ਚੰਗਾ ਲੱਗਦਾ, ਹੋਰ ਕੁਝ ਚੰਗਾ ਹੀ ਨਹੀਂ ਲੱਗਦਾ, ਇੱਕੋ ਹੀ ਚੰਗਾ ਲੱਗਦਾ ਹੈ ਰਾਮ ਦਾ ਨਾਮ, ਪਰਮੇਸ਼ਰ ਦਾ ਨਾਮ, ਇਹ ਹੁਣ ਨਾਮ ਜਪਣ ਲੱਗ ਪਈ, ਹੋਰ ਕੁਛ ਚੰਗਾ ਹੀ ਨਹੀਂ ਲੱਗਦਾ। ਸਾਰਾ ਕੁਝ ਛੱਡ ਕੇ ਇਹ ਸਖੂਬਾਈ ਜਿਹੜੀ ਸੀ ਇਹ ਉੱਥੇ ਜੁੜ ਗਈ ਤੇ ਆਖਰ ਸਰੀਰ ਤਾਂ ਸਰੀਰ ਸੀ, ਇਸ ਸਰੀਰ ਦੇ ਵਿੱਚ ਜਿਹੜੀ ਜੀਵ ਆਤਮਾ ਕੰਮ ਕਰ ਰਹੀ ਸੀ, ਜਦੋਂ ਉਹ ਭਗਵਾਨ ਦੇ ਚਰਨਾਂ ਚ ਇੱਕ ਮਿੱਕ ਹੋ ਗਈ ਤੇ ਇਹ ਸਰੀਰ ਨੂੰ ਛੱਡ ਦਿੱਤਾ ਇਸ ਜੀਵ ਆਤਮਾ ਨੇ, ਇਹ ਸਰੀਰ ਜਿਹੜਾ ਸੀ ਢੇਰੀ ਹੋ ਗਿਆ, ਮਿੱਟੀ ਦੀ ਢੇਰੀ ਬਣ ਗਿਆ ਇਹ ਸਰੀਰ। ਸਤਸੰਗੀ ਜਨੋਂ ਲੋਕਾਂ ਨੇ ਵੇਖਿਆ ਇੱਕ ਅਜਨਬੀ ਔਰਤ ਹੈ, ਇਹ ਚੜਾਈ ਕਰ ਗਈ ਹੈ, ਲੋਕ ਇਕੱਠੇ ਹੋ ਗਏ। ਇਹਦੇ ਪਿੰਡ ਦੇ ਕੋਲ ਦਾ ਇੱਕ ਬ੍ਰਾਹਮਣ ਸੀ, ਉਹ ਵੀ ਉੱਥੇ ਪਹੁੰਚਿਆ ਹੋਇਆ ਸੀ, ਉਹਨੇ ਆਖਿਆ ਮੇਰੇ ਨਾਲ ਦੇ ਪਿੰਡ ਦੀ ਇਸਤਰੀ ਹੈ, ਚਲੋ ਇਸ ਤਰ੍ਹਾਂ ਕਰੀਏ ਕਿ ਇਸ ਦਾ ਸੰਸਕਾਰ ਕਰ ਦਈਏ। ਸਮਾਂ ਐਸਾ ਸੀ, ਸੰਸਕਾਰ ਕਰ ਦਿੱਤਾ ਗਿਆ। ਜਦੋਂ ਸਤਸੰਗੀ ਜਦੋਂ ਸੰਸਕਾਰ ਕਰ ਦਿੱਤਾ ਗਿਆ ਇਸ ਦਾ, ਤੇ ਉਧਰੋਂ ਕਿਉਂਕਿ ਭਗਵਾਨ ਖੁਦ ਜਿਹੜੇ ਨੇ ਉਹ ਉੱਥੇ ਸੇਵਾ ਕਰਦੇ ਪਏ ਆ, ਇਸ ਵਾਸਤੇ ਭਗਵਾਨ ਨੇ ਕੀ ਕੀਤਾ, ਭਗਵਾਨ ਦੀ ਜਿਹੜੀ ਸਹਿਚਰਨੀ ਹੈ ਮਾਤਾ ਲਕਸ਼ਮੀ, ਉਸ ਨੇ ਸੋਚਿਆ ਕਿ ਮੇਰੇ ਪਤੀ ਮੇਰੇ ਪਰਮੇਸ਼ਰ ਇਹਦੇ ਵਾਸਤੇ ਦੁੱਖ ਉਠਾਉਂਦੇ ਪਏ ਨੇ ਉੱਥੇ, ਕਿਉਂ ਨਾ ਉਹਨਾਂ ਨੂੰ ਉੱਥੋਂ ਛੁਡਾਇਆ ਜਾਵੇ, ਕਿਸੇ ਤਰੀਕੇ ਨਾਲ ਛੁਡਾਉਣਾ ਚਾਹੀਦਾ। ਪਰ ਛੁੱਟ ਕਿਵੇਂ ਸਕਦੇ ਨੇ, ਛੁੱਟਣਗੇ ਤਾਂ ਜੇ ਇਹ ਜਾਵੇਗੀ। ਤੇ ਉਹਨੇ ਫਿਰ ਕੀ ਕੀਤਾ ਕਿ ਮਾਤਾ ਲਕਸ਼ਮੀ ਨੇ ਜਾ ਕੇ ਉਸ ਦੀਆਂ ਹੱਡੀਆਂ ਜਿਹੜੀਆਂ ਸਨ, ਜਦੋਂ ਉਹ ਸਰੀਰ ਸੜ ਗਿਆ ਤੇ ਫੁੱਲ ਜਿਹੜੇ ਰਹਿ ਗਏ ਸਨ, ਉਹਦੇ ਫੁੱਲਾਂ ਨੂੰ ਇਕੱਠੇ ਕਰਕੇ ਉਹਨਾਂ ਵਿੱਚ ਦੁਬਾਰਾ ਜਾਨ ਪਾ ਕੇ ਫਿਰ ਵੈਸਾ ਹੀ ਸਰੀਰ ਬਣਾਇਆ, ਤੇ ਉਸ ਨੂੰ ਆਖਿਆ ਕਿ ਗੱਲ ਇਹ ਹੈ ਕਿ ਤੂੰ ਪ੍ਰਣ ਕੀਤਾ ਸੀ ਕਿ ਜਿੰਨਾ ਚਿਰ ਮੇਰੇ ਸਰੀਰ ਵਿੱਚ ਪ੍ਰਾਣ ਨੇ ਮੈਂ ਪੁੰਡਰਪੁਰ ਦੀ ਧਰਤੀ ਨੂੰ ਛੱਡ ਕੇ ਨਹੀਂ ਜਾਣਾ। ਉਹ ਸਰੀਰ ਜਿਹੜਾ ਤੇਰਾ ਉਹ ਤੇ ਸਾੜ ਦਿੱਤਾ ਗਿਆ, ਖਤਮ ਹੋ ਗਿਆ, ਇਹ ਸਰੀਰ ਹੋਰ ਹੈ, ਉਹ ਸਰੀਰ ਤੇ ਹੈ ਨਹੀਂ, ਇਸ ਵਾਸਤੇ ਤੂੰ ਹੁਣ ਇਸ ਤਰ੍ਹਾਂ ਕਰਕੇ ਤੂੰ ਪੁੰਡਰਪੁਰ ਚਲੀ ਜਾ। ਇਸ ਨੂੰ ਫਿਰ ਪੁੰਡਰਪੁਰ ਭੇਜਿਆ ਗਿਆ। ਇਹ ਪੁੰਡਰਪੁਰ ਜਦੋਂ ਆਈ ਤੇ ਉਧਰੋਂ ਭਗਵਾਨ ਨੂੰ ਪਤਾ ਲੱਗ ਗਿਆ ਕਿ ਹੁਣ ਉਹ ਆ ਰਹੀ ਹੈ, ਤੇ ਭਗਵਾਨ ਜਿਹੜਾ ਇਸਤਰੀ ਬਣਿਆ ਸੀ, ਸਖੂਬਾਈ ਦਾ ਰੂਪ ਬਣਿਆ ਸੀ, ਉਹਨੇ ਸਤਸੰਗੀ ਜਨੋਂ ਲੈ ਕੇ ਉਹ ਗਾਗਰ ਜਿਹਦੇ ਨਾਲ ਪਾਣੀ ਲਿਆਉਂਦੇ ਸੀ, ਉਹ ਗਾਗਰ ਲੈ ਕੇ ਨਦੀ ਨੂੰ ਚੱਲ ਪਏ। ਅੱਗੋਂ ਸਖੂਬਾਈ ਮਿਲ ਗਈ ਤੇ ਸਖੂਬਾਈ ਨੂੰ ਉਹ ਦੇ ਕੇ ਸਤਸੰਗੀ ਜਨੋਂ ਉਹ ਜਿਹੜਾ ਬਰਤਨ ਸੀ, ਭਾਂਡਾ ਜਿਹੜਾ ਸੀ, ਉਹ ਦੇ ਕੇ ਤੇ ਭਗਵਾਨ ਆਪ ਅਲੋਪ ਹੋ ਗਏ। ਮੇਰਾ ਅਰਜ ਕਰਨ ਤੋਂ ਭਾਵ ਇਹ ਸੀ ਕਿ ਸਤਸੰਗੀ ਜਨੋਂ ਜਿਨ੍ਹਾਂ ਦੇ ਅੰਦਰ ਭਗਤੀ ਭਾਵਨਾ ਬਣ ਜਾਂਦੀ ਹੈ, ਭਗਵਾਨ ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ। ਭਗਵਾਨ ਆਪਣੇ ਆਪ ਨੂੰ ਬਣਾ ਸਕਦਾ, ਭਗਵਾਨ ਆਪਣੇ ਆਪ ਨੂੰ ਸੇਵਕ ਬਣਾ ਸਕਦਾ, ਭਗਵਾਨ ਆਪਣੇ ਆਪ ਨੂੰ ਵੱਡੇ ਤੋਂ ਵੱਡੇ ਜੋਖਮ ਵਿੱਚ ਪਾ ਸਕਦਾ ਹੈ ਆਪਣੇ ਭਗਤਾਂ ਦੇ ਵਾਸਤੇ। ਪਾਛਾ ਲਾਗੋ ਹਰ ਫਿਰ ਕਹਿਤ ਕਬੀਰ ਕਬੀਰ, ਤੇ ਉਹਨਾਂ ਦੇ ਮਨ ਦੀ ਵੀ ਭਾਵਨਾ ਇਹ ਹੁੰਦੀ ਹੈ ਕਿ ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਕਬੀਰ ਦਾ ਤੇ ਕੇਵਲ ਨਾਂ ਲੱਗਿਆ ਹੈ, ਅਸਲ ਵਿੱਚ ਇਹ ਜੋ ਕੁਛ ਕੀਤਾ ਹੈ ਭਗਵਾਨ ਦੀ ਦਇਆ ਨਾਲ ਹੋਇਆ, ਭਗਵਾਨ ਦੇ ਤਰਸ ਨਾਲ ਹੋਇਆ, ਉਹਦੀ ਕਿਰਪਾ ਨਾਲ ਹੋਇਆ, ਮੈਂ ਤਾਂ ਕੁਛ ਕੀਤਾ ਨਹੀਂ। ਨਾ ਹਮ ਕੀਆ ਨਾ ਕਰਹਿਗੇ ਨਾ ਕਰ ਸਕੇ ਸਰੀਰ, ਨਾ ਕੁਝ ਕੀਤਾ ਨਾ ਕਰ ਸਕਦੇ ਹਾਂ ਅਸੀਂ ਕੁਛ। ਜੋ ਕੁਝ ਕਰਦਾ ਹੈ ਉਹ ਪ੍ਰਭੂ ਪਰਮਾਤਮਾ ਸਤਿਗੁਰੂ ਕਰਦਾ। ਜਦੋਂ ਐਸੀ ਭਾਵਨਾ ਬਣ ਜਾਂਦੀ ਹੈ ਫਿਰ ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ, ਹਰ ਕਾਰਜ ਸੁਆਰਦਾ ਫਿਰਦਾ। ਗਰੀਬ ਘਰਾਣੇ ਵਿੱਚ ਪੈਦਾ ਹੋਈ ਸ਼ਬਰੀ, ਜਿਸ ਦਾ ਨਾਮ ਆਮ ਕਰਕੇ ਭੀਲਣੀ ਲਿਆ ਜਾਂਦਾ ਹੈ, ਸ਼ਬਰੀ ਵੀ ਇੱਕ ਗੋਤ ਹੈ ਤੇ ਭੀਲਣੀ ਵੀ ਭੀਲਾਂ ਦੀ ਲੜਕੀ ਹੋਣ ਕਰਕੇ ਸਤਸੰਗੀ ਜਨੋਂ ਉਸ ਨੂੰ ਭੀਲਣੀ ਆਖਿਆ ਜਾਂਦਾ। ਜੰਗਲਾਂ ਦੇ ਵਿੱਚ ਰਹਿਣ ਵਾਲੇ ਭੀਲ ਲੋਕ, ਉਹਨਾਂ ਦੇ ਵਿੱਚ ਪੈਦਾ ਹੋਈ ਇਹ ਸ਼ਬਰੀ, ਇਸ ਦਾ ਪਿਤਾ ਜਿਹੜਾ ਉਹ ਜੰਗਲ ਦੇ ਉਹਨਾਂ ਭੀਲਾਂ ਦਾ ਰਾਜਾ ਹੈ। ਸਤਸੰਗੀ ਜਨੋਂ ਹੋਇਆ ਕੀ ਕਿ ਜਦੋਂ ਇਹ ਜਵਾਨ ਹੋਈ, ਇਸ ਦਾ ਵਿਆਹ ਹੋਣਾ ਸੀ ਤੇ ਇਸ ਦੇ ਪਿਤਾ ਨੇ ਬਹੁਤ ਸਾਰੇ ਜਾਨਵਰ ਇਕੱਠੇ ਕਰ ਲਏ, ਇਸ ਵਾਸਤੇ ਕਿ ਇਸ ਦੇ ਵਿਆਹ ਤੇ ਮਾਰੇ ਜਾਣਗੇ, ਆਉਣ ਵਾਲੇ ਪ੍ਰਾਹੁਣਿਆਂ ਨੂੰ ਮਾਸ ਖਵਾਇਆ ਜਾਏਗਾ, ਕਿਉਂਕਿ ਉਹਨਾਂ ਲੋਕਾਂ ਦਾ ਆਹਾਰ ਹੀ ਇਹ ਸੀ। ਇਸ ਵਾਸਤੇ ਬਹੁਤ ਸਾਰੇ ਜਾਨਵਰ ਜਿਹੜੇ ਮਾਰਨ ਵਾਸਤੇ ਇਕੱਠੇ ਕੀਤੇ ਗਏ, ਬੱਕਰੇ ਆਦਿਕ, ਝੋਟੇ ਆਦਿਕ। ਤੇ ਸਤਸੰਗੀ ਜਨੋਂ ਇੱਕ ਦਿਨ ਆਪਣੇ ਪਿਤਾ ਨੂੰ ਇਹਨਾਂ ਬਹੁਤ ਸਾਰੇ ਜਾਨਵਰਾਂ ਨੂੰ ਇਕੱਠਿਆਂ ਕਰਦਿਆਂ ਵੇਖ ਕੇ ਭੀਲਣੀ ਨੇ ਪੁੱਛ ਲਿਆ, ਸਬਰੀ ਨੇ ਪੁੱਛ ਲਿਆ, ਪਿਤਾ ਜੀ ਇਹ ਕੀ ਕਾਰਨ ਹੈ, ਕਿਉਂ ਇਕੱਠੇ ਕੀਤੇ ਜਾ ਰਹੇ ਨੇ? ਉਹ ਕਹਿਣ ਲੱਗੇ, ਬੱਚਾ ਤੈਨੂੰ ਇਸ ਗੱਲ ਦਾ ਪਤਾ ਨਹੀਂ, ਸਾਡੀ ਕੁਲ ਦਾ ਇਹ ਰਿਵਾਜ਼ ਹੈ ਕਿ ਜਦੋਂ ਕੋਈ ਬਰਾਤ ਆਉਂਦੀ ਹੈ ਤੇ ਬਰਾਤ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਂਦੀ ਹੈ। ਤੇਰਾ ਹੁਣ ਵਿਆਹ ਹੈ, ਤੇਰੇ ਵਿਆਹ ਤੇ ਜਿਹੜੀ ਬਰਾਤ ਆਵੇਗੀ ਉਹਨਾਂ ਦੀ ਵੱਧ ਤੋਂ ਵੱਧ ਸੇਵਾ ਕਰਕੇ ਅਸੀਂ ਉਹਨਾਂ ਦੀਆਂ ਖੁਸ਼ੀਆਂ ਲਵਾਂਗੇ। ਕਹਿਣ ਲੱਗੀ, ਫਿਰ ਇਹ ਜਾਨਵਰ ਜਿਹੜੇ ਨੇ, ਕਹਿਣ ਲੱਗੇ ਇਹ ਉਹਨਾਂ ਦੇ ਆਹਾਰ ਵਾਸਤੇ, ਉਹਨਾਂ ਦੇ ਖਾਣ ਵਾਸਤੇ ਮਾਰੇ ਜਾਣਗੇ। ਇਸ ਭੀਲਣੇ ਨੇ ਸੋਚਿਆ ਕਿ ਇਹੋ ਜਿਹਾ ਵਿਆਹ ਖੁਣੋ ਕੀ ਥੋੜਿਆ, ਇਹੋ ਜਿਹਾ ਵਿਆਹ ਮੇਰੇ ਵਾਸਤੇ ਕਿਵੇਂ ਸੁਖਦਾਈ ਹੋ ਸਕਦਾ ਕਿ ਅਨੇਕਾਂ ਜੀਆਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਹੱਥ ਧੋਣੇ ਪੈਣਗੇ। ਇਸ ਵਾਸਤੇ ਮੈਂ ਇਹੋ ਜਿਹਾ ਵਿਆਹ ਨਹੀਂ ਕਰਾਵਾਂਗੀ। ਇਸ ਨੇ ਮਨ ਬਣਾ ਲਿਆ ਤੇ ਰਾਤ ਦੇ ਹਨੇਰੇ ਵਿੱਚ ਉੱਠ ਕੇ ਬਾਹਰ ਚਲੀ ਗਈ, ਜੰਗਲ ਵਿੱਚ ਚਲੀ ਗਈ, ਇਹ ਵਾਪਸ ਨਹੀਂ ਸੀ ਆਈ। ਸਤਸੰਗੀ ਜਦੋਂ ਚਲਦਿਆਂ ਚਲਦਿਆਂ ਇਹ ਉੱਥੇ ਪਹੁੰਚ ਗਈ ਜਿੱਥੇ ਮਤੰਗ ਰਿਸ਼ੀ ਦਾ ਆਸ਼ਰਮ ਹੈ। ਮਤੰਗ ਰਿਸ਼ੀ ਦੇ ਆਸ਼ਰਮ ਤੋਂ ਥੋੜੀ ਦੂਰੀ ਦੇ ਉੱਤੇ ਘਣਾ ਜੰਗਲ ਵੇਖ ਕੇ ਉਹਦੇ ਵਿੱਚ ਇਹ ਰਹਿਣਾ ਸ਼ੁਰੂ ਕਰ ਦਿੱਤਾ ਇਸ ਨੇ, ਕਿਉਂਕਿ ਇਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਹੋ ਸਕਦਾ ਰਿਸ਼ੀ ਲੋਕ ਮੇਰੀ ਛੋਟੀ ਜਾਤੀ ਛੋਟੀ ਕੁਲ ਸਮਝ ਕੇ ਮੈਨੂੰ ਤਿਰਸਕਾਰ ਦੇਣਗੇ, ਅਪਮਾਨ ਕਰਨਗੇ ਮੇਰਾ, ਇਸ ਵਾਸਤੇ ਮੈਂ ਉੱਥੇ ਨਹੀਂ ਜਾਵਾਂਗੀ, ਉਹਨਾਂ ਦੇ ਕੋਲ ਨਹੀਂ ਜਾਵਾਂਗੀ, ਵੱਖਰਾ ਰਹਾਂਗੀ। ਫਲ ਪੱਤੇ ਤੋੜ ਕੇ ਇਹ ਗੁਜ਼ਾਰਾ ਕਰਦੀ ਹੈ, ਰਾਤ ਅੱਧੀ ਰਾਤ ਨਾਲ ਉੱਠ ਪੈਂਦੀ ਹੈ, ਹੱਥ ਵਿੱਚ ਝਾੜੂ ਫੜ ਲੈਂਦੀ ਹੈ। ਜਿਹੜੇ ਰਾਹਾਂ ਤੋਂ ਰਿਸ਼ੀ ਮੁਨੀ ਜਿਹੜੇ ਨੇ ਉਹ ਇਸ਼ਨਾਨ ਕਰਨ ਵਾਸਤੇ ਬਾਹਰ ਨਿਕਲਦੇ ਨੇ, ਉਹਨਾਂ ਰਾਹਾਂ ਦੇ ਉੱਤੇ ਇਹ ਝਾੜੂ ਫੇਰਦੀ ਹੈ। ਜਿੱਥੇ ਕਿਤੇ ਰੋਡ ਠੀਕਰਾਂ ਪਈਆਂ ਹੋਈਆਂ ਵੇਖਦੀ ਹੈ, ਉਹਨਾਂ ਦੇ ਉੱਤੇ ਲਿਆ ਕੇ ਬਰੀਕ ਮਿੱਟੀ ਰੇਤਾ ਆਦਿਕ ਪਾ ਦਿੰਦੀ ਹੈ ਤਾਂ ਕਿ ਸਾਧੂਆਂ ਦੇ ਚਰਨਾਂ ਨੂੰ ਕਿਸੇ ਕਿਸਮ ਦਾ ਕੋਈ ਦੁੱਖ ਨਾ ਪਹੁੰਚੇ। ਇਸ ਤਰ੍ਹਾਂ ਕਰਦੀ ਕਰਦੀ ਇਸ ਦਾ ਮਨ ਜਿਹੜਾ ਸੀ ਇਹ ਸੇਵਾ ਵਾਲਾ ਬਣਦਾ ਗਿਆ। ਇਹਨੇ ਕੀ ਕੀਤਾ ਕਿ ਜੰਗਲ ਦੇ ਵਿੱਚ ਜਿਹੜੀਆਂ ਲੱਕੜੀਆਂ ਵੱਢਣੀਆਂ ਸ਼ੁਰੂ ਕੀਤੀਆਂ, ਲੱਕੜਾਂ ਨੂੰ ਵੱਢ ਕੇ ਜਦੋਂ ਬਾਲਣ ਉਹਨਾਂ ਦਾ ਸੁੱਕ ਜਾਂਦਾ ਉਹ ਲਿਆ ਕੇ ਮਤੰਗ ਰਿਸ਼ੀ ਦੇ ਆਸ਼ਰਮ ਤੇ ਸੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਆਸ਼ਰਮ ਦੇ ਉੱਤੇ ਬਾਲਣ ਪਿਆ ਹੋਇਆ ਵੇਖਦੇ ਨੇ ਸਾਧੂ, ਪਹਿਲਾਂ ਤੇ ਇਹ ਹੀ ਵੇਖਦੇ ਸਨ ਕਿ ਕੋਈ ਬਾਹਰ ਝਾੜੂ ਦੇ ਜਾਂਦਾ ਰਾਹਾਂ ਦੇ ਉੱਤੇ, ਹੁਣ ਇਹ ਵੇਖਦੇ ਨੇ ਕਿ ਸਾਡੇ ਆਸ਼ਰਮ ਦੇ ਵਿੱਚ ਕੋਈ ਬਾਲਣ ਸੁੱਟਣਾ ਕਿਸੇ ਨੇ ਸ਼ੁਰੂ ਕਰ ਦਿੱਤਾ। ਇਹਨਾਂ ਨੇ ਮਤੰਗ ਰਿਸ਼ੀ ਨੂੰ ਆਖਿਆ, ਮਹਾਰਾਜ ਸਾਡੇ ਇਲਾਕੇ ਵਿੱਚ ਕੋਈ ਚੋਰ ਹੈ ਜਿਹੜਾ ਸਾਡੀ ਭਗਤੀ ਦੀ ਚੋਰੀ ਕਰ ਰਿਹਾ, ਮਹਾਰਾਜ ਉਹ ਚੋਰ ਫੜਨਾ ਚਾਹੀਦਾ। ਮਤੰਗ ਰਿਸ਼ੀ ਕਹਿਣ ਲੱਗੇ, ਤੁਸੀਂ ਫੜ ਲਵੋ, ਕਿਉਂਕਿ ਉਹ ਤੇ ਜਾਣੀ ਜਾਣ ਪੁਰਸ਼ ਸਨ। ਸਤਸੰਗੀ ਜਦੋਂ ਇਹਨਾਂ ਨੇ ਬਾਹਰ ਨਿਕਲ ਕੇ ਜਦੋਂ ਰਾਤ ਵੇਲੇ ਧਿਆਨ ਰੱਖ ਕੇ ਵੇਖਿਆ ਤੇ ਉਹ ਭੀਲਣੀ ਜਿਹੜੀ ਸੀ ਉਹ ਇਹਨਾਂ ਦੀ ਪਕੜ ਵਿੱਚ ਆ ਗਈ। ਹੁਣ ਕਮਜ਼ੋਰ ਵਿਅਕਤੀ ਜਿਸ ਦਾ ਕੋਈ ਹੋਰ ਆਸਰਾ ਨਾ ਹੋਵੇ ਉਸ ਦਾ ਹਰ ਸਮਾਜ ਵਿੱਚ ਅਪਮਾਨ ਹੁੰਦਾ, ਕਮਜ਼ੋਰ ਵਿਅਕਤੀ ਦਾ ਹਰ ਸਮਾਜ ਵਿੱਚ ਅਪਮਾਨ ਹੁੰਦਾ। ਸਤਸੰਗੀ ਜਦੋਂ ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜ਼ੋਰ ਭਾਵੇਂ ਬਾਹੂਬਲ ਹੋਵੇ, ਉਹ ਜ਼ੋਰ ਭਾਵੇਂ ਧਨ ਦਾ ਬਲ ਹੋਵੇ ਤੇ ਉਹ ਜ਼ੋਰ ਭਾਵੇਂ ਭਗਤੀ ਦਾ ਬਲ ਹੋਵੇ, ਹਰ ਬੰਦਾ ਯਤਨ ਕਰਕੇ ਵੇਖਦਾ ਹੀ ਹੈ। ਇਹਨਾਂ ਸਾਧੂਆਂ ਨੇ ਵੀ ਆਪਣੇ ਆਪ ਕੋਲ, ਇਹਨਾਂ ਦੇ ਕੋਲ ਫਕੀਰੀ ਦਾ ਬਲ ਆਪਣੇ ਆਪ ਕੋਲ ਸਮਝੀ ਬੈਠੇ ਸਨ। ਇਸ ਵਾਸਤੇ ਇਹਨਾਂ ਨੇ ਮਾਰਿਆ ਕੁੱਟਿਆ ਸਜ਼ਾ ਦਿੱਤੀ, ਕਹਿਣ ਲੱਗੇ ਇਸ ਪਾਸੇ ਨਾ ਮੁੜ ਕੇ ਆਵੀ, ਛੱਡ ਦਿੱਤਾ ਗਿਆ। ਪਰ ਸਤਸੰਗੀ ਜਿਨੋ ਜਿਨ੍ਹਾਂ ਨੂੰ ਲੱਗੇ ਪ੍ਰੇਮ ਤਮਾਚੇ ਉਹ ਘਰ ਦੇ ਕੰਮੋਂ ਗਈਆਂ, ਲੈਣਾ ਦੇਣਾ ਵਿਸਰਿਆ ਤੇ ਖੂਹ ਵਿੱਚ ਪਈਆਂ ਵਹੀਆਂ, ਜਿਨ੍ਹਾਂ ਦੇ ਜੀਵਨ ਦਾ ਆਧਾਰ ਹੀ ਸੇਵਾ ਸੀ ਉਹਨਾਂ ਕੋਲੋਂ ਕਿਵੇਂ ਛੁੱਟ ਸਕਦੀ ਸੀ ਸੇਵਾ। ਇਸ ਨੇ ਸੇਵਾ ਨਾ ਛੱਡੀ ਤੇ ਮਤੰਗ ਰਿਸ਼ੀ ਜੀ ਦੇ ਇਹ ਜਿਹੜੇ ਚੇਲੇ ਸਨ ਸਾਰੇ, ਇਹਨਾਂ ਨੇ ਇਕੱਠੇ ਹੋ ਕੇ ਫਿਰ ਮਾਰ ਕੁਟਾਈ ਕਰ ਦਿੱਤੀ ਸ਼ਬਰੀ ਦੀ, ਔਰ ਨਾਲ ਫੜ ਕੇ ਸ਼ਬਰੀ ਨੂੰ ਮਤੰਗ ਰਿਸ਼ੀ ਜੀ ਦੇ ਕੋਲ ਲੈ ਆਏ। ਕਹਿਣ ਲੱਗੇ, ਮਹਾਰਾਜ ਇਹ ਹੈ ਚੋਰ, ਇਹ ਸਾਡੀ ਭਗਤੀ ਦਾ ਧਨ ਜਿਹੜਾ ਹੈ ਉਸ ਨੂੰ ਲੁੱਟ ਰਿਹਾ। ਮਤੰਗ ਰਿਸ਼ੀ ਕਹਿਣ ਲੱਗੇ, ਛੱਡ ਦਿਓ ਇਸ ਨੂੰ। ਛੱਡ ਦਿੱਤਾ ਗਿਆ। ਮਤੰਗ ਰਿਸ਼ੀ ਨੇ ਉਸ ਨੂੰ ਬੇਆਸਰੀ ਬੇਸਹਾਰਾ ਸਮਝ ਕੇ, ਨਿਮਰਤਾ ਦੀ ਮੂਰਤ, ਸੇਵਾ ਦੀ ਮੂਰਤ, ਭਗਤੀ ਦੀ ਮੂਰਤ ਸਮਝ ਕੇ ਉਸ ਦੇ ਕੰਨ ਵਿੱਚ ਗੁਰਮੰਤਰ ਦੇ ਦਿੱਤਾ। ਸਤਸੰਗੀ ਜਦੋਂ ਗੁਰਮੰਤਰ ਦੇ ਦਿੱਤਾ ਮਤੰਗ ਰਿਸ਼ੀ ਨੇ, ਇਹ ਜਿਹੜੇ ਚੇਲੇ ਸਨ ਇਹ ਸਾਰੇ ਫਿਰ ਗੁੱਸੇ ਹੋ ਗਏ, ਮਹਾਰਾਜ ਇਹ ਕੀ ਕੀਤਾ ਜੇ, ਨਾ ਜਾਤ ਪੁੱਛੀ ਹੈ, ਨਾ ਗੋਤ ਪੁੱਛੀ ਹੈ, ਨਾ ਕੋਈ ਗੱਲ ਕਰਮ ਨਾ ਧਰਮ ਉਹਦਾ, ਤੇ ਉਹਦੇ ਕੰਨ ਵਿੱਚ ਗੁਰਮੰਤਰ ਦੇ ਦਿੱਤਾ, ਇਹ ਕੀ ਕੀਤਾ ਜੇ। ਮਤੰਗ ਰਿਸ਼ੀ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਤੇ ਮੈਂ ਸਰੀਰ ਛੱਡ ਦਿੰਦਾ। ਸਤਸੰਗੀ ਜਨੋ ਨਾਲ ਦੀ ਨਾਲ ਗੁਰਮੰਤਰ ਦੇ ਕੇ ਇਸ ਭੀਲਣੀ ਨੂੰ ਮਤੰਗ ਰਿਸ਼ੀ ਨੇ ਇਹ ਵੀ ਆਖਿਆ ਸੀ, ਤੂੰ ਇਸ ਪਾਸੇ ਬੇਸ਼ੱਕ ਨਾ ਹੋਣਾ ਵੀ, ਪਰ ਬੇਟਾ ਸਮਾਂ ਆਵੇਗਾ ਭਗਵਾਨ ਤੇਰੀ ਝੁੱਗੀ ਤੱਕ ਆਪ ਆਉਣਗੇ, ਤੇਰੇ ਸੱਦਣ ਤੋਂ ਬਿਨਾਂ ਆਉਣਗੇ, ਬਿਨਾਂ ਕਿਸੇ ਹੋਰ ਕਾਰਨ ਤੋਂ ਤੇਰੀ ਝੁੱਗੀ ਵਿੱਚ ਸਭ ਤੋਂ ਪਹਿਲਾਂ ਆਉਣਗੇ, ਭਗਵਾਨ ਤੈਨੂੰ ਆਪ ਆਣ ਕੇ ਦਰਸ਼ਨ ਦੇਣਗੇ। ਸਤਸੰਗੀ ਜਨੋ ਮਤੰਗ ਰਿਸ਼ੀ ਚੜਾਈ ਕਰ ਗਏ, ਇਹ ਜਿਹੜੀ ਭੀਲਣੀ ਹੈ ਇਸਨੇ ਕੀ ਕੀਤਾ ਕਿ ਆਪਣੀ ਕੁਟੀਆ ਦੇ ਵਿੱਚੋਂ ਬਾਹਰ ਨਿਕਲਦੀ ਹੈ, ਆਪਣੇ ਰੋਜ਼ ਰਾਹ ਨੂੰ ਸਤਸੰਗੀ ਜਨੋ ਸਵਾਰਦੀ ਹੈ, ਝਾੜੂ ਦਿੰਦੀ ਹੈ, ਪਾਣੀ ਤਰੌਂਕਦੀ ਹੈ, ਠੀਕਰਾਂ ਦੇ ਉੱਤੇ ਮਿੱਟੀ ਪਾਉਂਦੀ ਹੈ, ਰਾਹ ਦੇ ਵਿੱਚ ਫੁੱਲ ਪੱਤੀਆਂ ਵਿਛਾਉਂਦੀ ਫਿਰਦੀ ਹੈ ਤੇ ਕਹਿੰਦੀ ਹੈ ਮੇਰੇ ਭਗਵਾਨ ਨੇ ਆਉਣਾ। ਸਵੇਰ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਹ ਵਿੱਚ ਬੈਠੀ ਰਹਿੰਦੀ ਹੈ, ਜਦੋਂ ਤੱਕ ਪੂਰਾ ਹਨੇਰਾ ਨਹੀਂ ਹੋ ਜਾਂਦਾ ਉਦੋਂ ਤੱਕ ਰਾਹ ਵਿੱਚ ਬੈਠੀ ਉਡੀਕਦੀ ਰਹਿੰਦੀ ਹੈ ਮੇਰੇ ਭਗਵਾਨ ਆਉਣਗੇ, ਅੱਜ ਤਾਂ ਜ਼ਰੂਰ ਆਉਣਗੇ, ਅੱਜ ਤਾਂ ਜ਼ਰੂਰ ਆਉਣਗੇ, ਕਿਉਂਕਿ ਮੇਰੇ ਸਤਿਗੁਰੂ ਦਾ ਬਚਨ ਹੈ ਕਿ ਉਹ ਆਉਣਗੇ ਤੇ ਫਿਰ ਆਉਣਗੇ। ਸਤਸੰਗੀ ਜਨੋ, ਗੁਰੂ ਦੇ ਹੁਕਮ ਨੂੰ ਮੰਨਣਾ, ਗੁਰੂ ਦੇ ਹੁਕਮ ਤੇ ਯਕੀਨ ਕਰਨਾ ਹਰ ਮਨੁੱਖ ਦੇ ਵੱਸ ਦੀ ਗੱਲ ਨਹੀਂ। ਔਰ ਯਾਦ ਰੱਖਣਾ, ਸਭ ਤੋਂ ਵੱਡੀ ਭਗਤੀ, ਸਭ ਤੋਂ ਵੱਡਾ ਸਿਮਰਨ, ਸਭ ਤੋਂ ਵੱਡੀ ਦੌਲਤ ਸਿੱਖ ਦੀ ਇਹੀ ਹੈ ਆਪਣੇ ਗੁਰੂ ਤੇ ਹੁਕਮ ਤੇ ਵਿਸ਼ਵਾਸ ਕਰਨਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਾਰ ਬਾਰ ਹੁਕਮ ਕੀਤਾ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਆਉਣਾ ਹੈ ਤੇ ਆਉਣਾ ਹੈ। ਤੇ ਜੇ ਸਤਸੰਗੀ ਜਨੋ ਕੋਈ ਨਾਮਧਾਰੀ ਹੋ ਕੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਾ, ਸਤਿਗੁਰੂ ਜਗਜੀਤ ਸਿੰਘ ਦਾ ਸਿੱਖ ਅਖਵਾਉਣ ਵਾਲਾ ਬੰਦਾ ਇਹ ਗੱਲ ਆਖੇ ਕਿ ਸਤਿਗੁਰੂ ਰਾਮ ਸਿੰਘ ਨੇ ਨਹੀਂ ਆਉਣਾ, ਤੇ ਫਿਰ ਕੀ ਇਹ ਸਤਿਗੁਰੂ ਜੀ ਦੇ ਹੁਕਮਾਂ ਤੇ ਬੇਵਿਸ਼ਵਾਸੀ ਨਹੀਂ? ਹੁਣ ਆਪਣੇ ਆਪ ਨੂੰ ਤੋਲ ਕੇ ਵੇਖੀਏ ਭੀਲਣੀ ਦੇ ਜੀਵਨ ਨਾਲ। ਭੀਲਣੀ ਦਾ ਹੋਰ ਕੋਈ ਸਹਾਰਾ ਨਹੀਂ, ਇੱਕ ਹੀ ਸਹਾਰਾ ਹੈ ਤੇ ਉਹ ਹੈ ਉਸ ਦੇ ਗੁਰੂ ਦਾ ਦਿੱਤਾ ਹੋਇਆ ਬਚਨ ਕਿ ਭੀਲਣੀ ਤੇਰੀ ਕੁਟੀਆ ਦੇ ਵਿੱਚ ਆਪ ਭਗਵਾਨ ਆਉਣਗੇ। ਸਮਾਂ ਬੀਤਿਆ, ਸਤਸੰਗੀ ਜਨੋ, ਭਗਵਾਨ ਇਸ ਦੀ ਕੁਟੀਆ ਵਿੱਚ ਸਭ ਤੋਂ ਪਹਿਲਾਂ ਆਏ। ਭਗਵਾਨ ਨੇ ਆਣ ਕੇ ਜਦੋਂ ਚਰਨ ਪਾਏ ਤੇ ਉਹ ਜਿਹੜੇ ਰਿਸ਼ੀ ਮੁਨੀ ਆਪਣੇ ਆਪ ਨੂੰ ਇਹ ਸਮਝੀ ਬੈਠੇ ਸਨ ਨਾ ਕਿ ਜਦੋਂ ਕਿਤੋਂ ਰਸਤਾ ਪੁੱਛਣਗੇ ਭਗਵਾਨ ਆਣ ਕੇ ਕਿ ਕੋਈ ਸਾਧੂਆਂ ਦਾ ਡੇਰਾ ਕਿੱਥੇ ਹੈ, ਕੋਈ ਰਿਸ਼ੀਆਂ ਦਾ ਡੇਰਾ ਕਿੱਥੇ ਹੈ, ਤੇ ਸਾਡੇ ਵੱਲੋਂ ਹੀ ਲੋਕ ਦੱਸਣਗੇ ਨਾ, ਤੇ ਸਾਡੇ ਡੇਰੇ ਤੇ ਹੀ ਆਉਣਗੇ। ਪਰ ਸਤਸੰਗੀ ਜਦੋਂ ਭਗਵਾਨ ਭੀਲਣੀ ਦੇ ਡੇਰੇ ਚਲੇ ਗਏ ਤੇ ਇਹ ਜਦੋਂ ਪਤਾ ਲੱਗਿਆ ਫਿਰ ਪਿੱਛੇ ਦੌੜੇ ਦੌੜੇ ਗਏ। ਜਾ ਕੇ ਇਹਨਾਂ ਨੇ ਪੁੱਛਿਆ, ਮਹਾਰਾਜ ਆਪ ਜੀ ਸਾਡੇ ਡੇਰੇ ਤੇ ਕਿਰਪਾ ਨਹੀਂ ਕੀਤੀ, ਮਤੰਗ ਰਿਸ਼ੀ ਦਾ ਆਸ਼ਰਮ ਹੈ ਉੱਥੇ ਆਪ ਜੀ ਨਹੀਂ ਆਏ, ਇਸ ਕੁਟੀਆ ਵਿੱਚ ਆਏ ਹੋ ਕਿਉਂ? ਭਗਵਾਨ ਕਹਿਣ ਲੱਗੇ, ਤੁਸੀਂ ਤੇ ਸਤਿਕਾਰਯੋਗ ਹੋ, ਤੁਸੀਂ ਤੇ ਰਿਸ਼ੀ ਵਰ ਹੋ, ਤੁਸੀਂ ਤੇ ਮੁਨੀ ਹੋ, ਤੁਹਾਡੇ ਤੇ ਚਰਨਾਂ ਚ ਨਮਸਕਾਰ ਕਰਨੀ ਬਣਦੀ ਹੈ, ਪਰ ਮੈਂ ਤੇ ਭਗਤੀ ਦਾ ਬੱਜਾ ਹੋਇਆ ਆਉਂਦਾ ਤੇ ਮੈਂ ਜਿੱਥੋਂ ਵੀ ਪੁੱਛਿਆ ਕਿ ਕੋਈ ਭਗਤਾਂ ਦਾ ਡੇਰਾ ਦੱਸੋ ਤੇ ਉਹਨਾਂ ਨੇ ਭੀਲਣੀ ਦੇ ਡੇਰੇ ਦੀ ਗੱਲ ਹੀ ਕੀਤੀ ਹੈ। ਤੁਹਾਡਾ ਡੇਰਾ ਕਿਸੇ ਨੇ ਦੱਸਿਆ ਨਹੀਂ, ਕਿਉਂਕਿ ਤੁਹਾਡਾ ਡੇਰਾ ਰਿਸ਼ੀਵਰਾਂ ਦਾ ਡੇਰਾ ਹੈ, ਰਿਖੀਸੁਰਾਂ ਦਾ ਡੇਰਾ ਹੈ, ਤੁਹਾਡਾ ਡੇਰਾ ਜਿਹੜਾ ਹੈ ਉਹ ਮੁਨੀਸੁਰਾਂ ਦਾ ਡੇਰਾ ਹੈ, ਉਹ ਭਗਤਾਂ ਦਾ ਡੇਰਾ ਨਹੀਂ। ਪਰ ਮੈਨੂੰ ਤੇ ਭਗਤੀ ਪਿਆਰੀ ਹੈ, ਮੈਂ ਭਗਤੀ ਦੇ ਕਰਕੇ ਆਇਆ ਹਾਂ। ਇਸ ਵਾਸਤੇ ਸਤਸੰਗੀ ਜਨੋ, ਭਗਵਾਨ ਨੇ ਉਸ ਨੂੰ ਕਿੰਨਾ ਮਾਣ ਦਿੱਤਾ, ਕਿੰਨਾ ਸਤਿਕਾਰ ਦਿੱਤਾ, ਇਹ ਸਾਰਾ ਕੁਝ ਕਰਨ ਦਾ ਭਾਵਨਾ ਜਿਹੜੀ ਸੀ ਇਸ ਦੇ ਪਿੱਛੇ ਇੱਕੋ ਹੀ ਕੰਮ ਕਰ ਰਹੀ ਸੀ ਚੀਜ਼, ਉਹ ਸੀ ਭਗਤੀ, ਉਹ ਸੀ ਉਹ ਸਿਮਰਨ ਕੀਤਾ ਹੋਇਆ ਉਸਦੀ ਪ੍ਰੇਮਾ ਭਗਤੀ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਤੇ ਉਹ ਬਾਣੀ ਭਗਤ ਸਲਾਹ ਦੇ ਹਰ ਨਾਮੈ ਚਿਤ ਲਾਏ, ਭੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ, ਹਰ ਪ੍ਰਭ ਬੇਪਰਵਾਹ ਹੈ ਕਿਤ ਖਾਦਿਆ ਤਿਪਤਾਏ। ਸਤਿਗੁਰੂ ਜੀ ਕਹਿੰਦੇ ਨੇ ਉਹਦੇ ਬੇਪਰਵਾਹ ਪਰਮੇਸ਼ਰ ਹੈ, ਉਹ ਕੀ ਖਾ ਕੇ ਤ੍ਰਿਪਤੇਗਾ, ਉਹ ਕੀ ਖਾਵੇਗਾ? ਤੇ ਕਹਿੰਦੇ ਨੇ ਉਹ ਇਹ ਖਾਵੇਗਾ ਜਿਨ ਸਤਿਗੁਰ ਕਾ ਪਾਣਾ ਮੰਨਿਆ, ਜਿਹੜਾ ਸਤਿਗੁਰੂ ਦੇ ਪਾਣੇ ਵਿੱਚ ਰਹਿਣ ਵਾਲਾ ਹੈ, ਹਰੀ ਦੇ ਨਾਮ ਨਾਲ ਚਿੱਤ ਲਾ ਕੇ ਸਿਮਰਨ ਕਰਨ ਵਾਲਾ ਹੈ, ਗੁਰੂ ਦੇ ਪਾਣੇ ਵਿੱਚ ਰਹਿਣ ਵਾਲਾ, ਉਸ ਦੇ ਨਾਲ ਭਤੀਜਦਾ ਹੈ ਉਹ ਭਗਵਾਨ। ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਇਸ ਕਲਯੁਗ ਦੇ ਵਿੱਚ ਉਹ ਜੀਵ ਧੰਨ ਨੇ ਜਿਹੜੇ ਸਤਿਗੁਰੂ ਦੇ ਹੁਕਮ ਅਨੁਸਾਰ ਚੱਲ ਕੇ ਭਗਤੀ ਕਰਦੇ ਨੇ। ਇਸ ਵਾਸਤੇ ਤੁਸੀਂ ਸਾਰੇ ਧੰਨ ਹੋ, ਤੁਹਾਡਾ ਆਉਣਾ ਸਫਲਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਰਿਆਂ ਦਾ ਮਨ ਇਸ ਤਰ੍ਹਾਂ ਦਾ ਹੀ ਬਣੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਭਗਤੀ,
ਸਤਿਗੁਰੂ ਜੀ ਦਾ ਸਿਮਰਨ ਨਾਮ ਸਾਡੇ ਹਿਰਦੇ ਚ ਵੱਸ ਸਕੇ, ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਜ਼ਾ ਵਿਚ ਉਹਨਾਂ ਦੇ ਹੁਕਮਾਂ ਵਿਚ ਚੱਲ ਸਕੀਏ, ਉਹਨਾਂ ਦੀ ਭਗਤੀ ਸਾਡੀ ਝੋਲੀ ਚ ਪਏ, ਤਾਂ ਕਿ ਅਸੀਂ ਵੀ ਇਸ ਸੰਸਾਰ ਵਿਚੋਂ ਲੋਕ ਸੁਖੀਏ, ਪਰਲੋਕ ਸੁਹੇਲੇ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਜਾਈਏ, ਉੱਜਲ ਮੁਖ ਜਾਈਏ, ਸੰਸਾਰ ਦੇ ਵਿਚ ਇਹ ਲੋਕੇ ਸੁਖ ਪਾਇਆ ਨਹੀਂ ਭੇਟਤ ਧਰਮ ਰਾਇਆ, ਐਸੀ ਅਵਸਥਾ ਪ੍ਰਾਪਤ ਹੋਵੇ। ਸੋ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ, ਹੋਈਆਂ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਿਓ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਫਿਰ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।